सुनो भी दोस्तों, भावे बैठे हुए हो जा खड़े हुए हो, घर वाली नाल रसे हुए हो या फिर बापू नाल लड़े हुए हो, काम ते जा रहे हो या फिर काम तो घर वापस आ रहे हो, ओ भाई नहा रहे हो के कुछ खा रहे हो या फिर घर विच रौला रप्पा पा रहे ने न्याणे, ओ भाई दुखी ना होवो, सब गल्लां छड्डो आ सुनो हरमन रेडियो तो गाने। तुसी दोस्तो चाहे पिंडा विच बसते हो या फिर बसते हो पिछे शहरां शहरां, हरमन रेडियो सदा मंगदा तुहाडियां खैरां खैरां, ते लो जी हाजरां लैके प्रोग्राम लहरां लहरां लहरां, सोमवार तो शुक्रवार तक सवेरे 8 बजे तो लैके 10 बजे तक।
ਮੈਂ ਜਗਦੀਪ ਸਿੱਖ ਹਾਂ, ਹਾਜ਼ਰ ਲੈ ਕੇ ਪ੍ਰੋਗਰਾਮ ਲਹਿਰਾਂ ਸਰੋਤਿਆਂ ਦੀ ਖਿਦਮਤ ਦੇ ਵਿਚ। ਆਓ ਸਭ ਤੋਂ ਪਹਿਲਾਂ ਅਸੀਂ ਦੇਸ਼ ਬਸੰਤਰ ਵਿਚ ਬੈਠੇ ਸਾਰੇ ਦੁਨੀਆਂ ਭਰ ਦੇ ਵਿਚ ਸਾਡੇ ਸਰੋਤਿਆਂ ਨੂੰ ਆਦਾਬ, ਸਤਿ ਸ੍ਰੀ ਅਕਾਲ, ਗੁਡ ਮਾਰਨਿੰਗ, ਨਮਸਤੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਓ ਜੀ, ਅੱਜ ਹਫਤੇ ਦਾ ਪਹਿਲਾ ਦਿਨ ਸੋਮਵਾਰ ਹੈ, ਤਰੀਕ ਹੈਗੀ ਹੈ 13 ਜਨਵਰੀ 2020, ਨਾਨਕਸ਼ਾਹੀ ਮਿਤੀ ਹੈ 29 ਪੋਹ। ਬਹੁਤ ਮੈਲਬਨ ਦੇ ਵਿਚ ਬਹੁਤ ਹੀ ਖੂਬਸੂਰਤ ਸਵੇਰ, ਸੂਰਜ ਨੇ ਆਪਣੀਆਂ ਰੋਸ਼ਨੀ ਆਪਣੀਆਂ ਕਿਰਨਾਂ ਸਾਰੇ ਚਾਰ ਚੁਫੇਰੇ ਵਛਾਈਆਂ ਹੋਈਆਂ, ਬੜਾ ਹੀ ਸੋਹਣਾ ਖੂਬਸੂਰਤ ਦਿਨ ਸ਼ੁਰੂ ਹੋਇਆ ਜੀ। ਪੰਛੀ ਚਹਿਚਹਾ ਰਹੇ ਹੈ, ਕੁਦਰਤ ਦੇ ਰੰਗ ਹੈ, ਰਾਤ ਮਗਰੋਂ ਦਿਨ ਤੇ ਦਿਨ ਮਗਰੋਂ ਰਾਤ। ਅਸੀਂ ਸਾਰੀ ਰਾਤ ਰੈਸਟ ਕਰਨ ਤੋਂ ਮਗਰੋਂ ਸਰੀਰ ਤਰੋ ਤਾਜ਼ਾ ਹੁੰਦਾ ਤੇ ਸਵੇਰੇ ਜਦੋਂ ਕੁਦਰਤ ਵੱਲੋਂ ਵਿਛਾਈ ਇਹ ਸੂਰਜ ਦੀ ਰੋਸ਼ਨੀ ਨਿੱਘੀ ਨਿੱਘੀ ਧੁੱਪ ਸਾਡਾ ਸਵਾਗਤ ਕਰਦੀ ਹੈ ਜੀ। ਲੋ ਆਓ ਆਪਾਂ ਹੁਣ ਥੋੜੀ ਜਿਹੀ ਸਮੇਂ ਤੇ ਝਾਤੀ ਮਾਰ ਲਈਏ। ਇਸ ਵਕਤ ਮੈਲਬਨ ਦੇ ਵਿਚ ਸੁਬਹਾ ਦੇ 8:03 ਹੋਏ ਹਨ। ਜਿਵੇਂ ਕਿ ਮੈਲਬਨ ਦੇ ਨਾਲ ਸੇਮ ਹੀ ਸਮਾਂ ਸਿਡਨੀ ਅਤੇ ਕੈਨਬਰਾ ਦਾ ਹੁੰਦਾ, ਸੋ ਇਸ ਵਕਤ ਸਿਡਨੀ ਦੇ ਵਿਚ ਵੀ ਸੁਬਹਾ ਦੇ 8:03, ਕੈਨਬਰਾ ਦੇ ਵਿਚ ਵੀ ਸੁਬਹਾ ਦੇ 8:03 ਹੋਏ ਹਨ। ਐਡਰਿਡ ਵਿਚ ਇਸ ਵਕਤ ਸਮਾਂ 7:33, ਬ੍ਰਿਸਬੇਨ ਦੇ ਵਿਚ ਇਸ ਵਕਤ ਸਮਾਂ ਹੈਗਾ 7:03। ਪਰਥ ਦੇ ਵਿਚ ਇਸ ਵਕਤ ਬਹੁਤ ਹੀ ਅੰਮ੍ਰਿਤ ਵੇਲਿਆ ਚੱਲ ਰਿਹਾ, 5:03। ਡਾਰਵਿਨ ਦਾ ਸਮਾਂ ਜੀ 6:33, ਤੇ ਸਾਡੇ ਦੇਸ਼ ਪੰਜਾਬ ਅੰਮ੍ਰਿਤਸਰ ਇਸ ਵਕਤ ਅੰਮ੍ਰਿਤ ਵੇਲਾ 2:34 ਹੋਏ ਆ। ਇਹ ਤਾਂ ਸੀ ਸਾਡੀ ਸਮੇਂ ਤੇ ਝਾਤੀ, ਕਿ ਆਓ ਇਸ ਦੇ ਨਾਲ ਥੋੜਾ ਜਿਹਾ ਅਸੀਂ ਮੌਸਮ ਤੇ ਵੀ ਝਾਤੀ ਮਾਰ ਲਈਏ। ਅੱਜ ਦਾ ਜਿਹੜਾ ਮੌਸਮ ਹੈ ਕਿਸ ਤਰ੍ਹਾਂ ਦਾ ਰਹੇਗਾ। ਮੈਲਬਨ ਦੇ ਵਿਚ ਐਵਰੇਜ ਜਿਹੜਾ ਟੈਂਪਰੇਚਰ ਹੋਊਗਾ ਉਹ 13 ਡਿਗਰੀ ਹੈ ਜੀ, ਤੇ ਵੱਧ ਤੋਂ ਵੱਧ ਟੈਂਪਰੇਚਰ 32 ਡਿਗਰੀ ਹੋਵੇਗਾ, ਤੇ ਸਾਰਾ ਦਿਨ ਬਹੁਤ ਹੀ ਖੂਬਸੂਰਤ ਦਿਨ, ਸੂਰਜ ਦੇਵਤਾ ਆਪਣੇ ਦਰਸ਼ਨ ਦਿੰਦੇ ਰਹਿਣਗੇ। ਐਡਰਿਡ ਦੇ ਵਿਚ ਇਸ ਵਕਤ 17 ਡਿਗਰੀ ਟੈਂਪਰੇਚਰ ਹੈ, ਵੱਧ ਤੋਂ ਵੱਧ ਜਿਹੜਾ ਤਾਪਮਾਨ ਹੈ ਉਹ 33 ਡਿਗਰੀ ਰਹੇਗਾ। ਸੂਰਜ ਅਤੇ ਬੱਦਲਾਂ ਦੀ ਕਸ਼ਮਕਸ਼ ਤਕਰੀਬਨ ਸਾਰਾ ਦਿਨ ਚੱਲਦੀ ਰਹੇਗੀ। ਸਿਡਨੀ ਦੇ ਵਿਚ ਇਸ ਵਕਤ 19 ਡਿਗਰੀ ਟੈਂਪਰੇਚਰ ਹੈ, ਤੇ ਵੱਧ ਤੋਂ ਵੱਧ ਜਿਹੜਾ ਤਾਪਮਾਨ ਹੈ ਉਹ 24 ਡਿਗਰੀ ਰਹੂਗਾ, ਤੇ ਇੱਥੇ ਵੀ ਤਕਰੀਬਨ ਕਦੇ ਸੂਰਜ ਕਦੇ ਬੱਦਲਵਾਈ ਆਪਸ ਦੇ ਵਿੱਚ ਇਹਨਾਂ ਦੀ ਕਸ਼ਮਕਸ਼ ਰਹੇਗੀ। ਬ੍ਰਿਸਬਨ ਦੇ ਵਿੱਚ ਇਸ ਵਕਤ 23 ਡਿਗਰੀ ਤਾਪਮਾਨ ਹੈ ਜੀ, ਤੇ ਵੱਧ ਤੋਂ ਵੱਧ ਜਿਹੜਾ 28 ਡਿਗਰੀ ਤਾਪਮਾਨ ਰਹੇਗਾ, ਤੇ ਤਕਰੀਬਨ ਸਾਰਾ ਦਿਨ ਅਸਮਾਨ ਦੇ ਵਿੱਚ ਬੱਦਲ ਛਾਏ ਰਹਿਣਗੇ। ਪਰਥ ਦੇ ਵਿੱਚ 20 ਡਿਗਰੀ ਤਾਪਮਾਨ ਅਤੇ ਵੱਧ ਤੋਂ ਵੱਧ 34 ਡਿਗਰੀ ਤਾਪਮਾਨ ਹੋਣ ਦੀ ਸੰਭਾਵਨਾ, ਤੇ ਸਾਰਾ ਦਿਨ ਸੂਰਜ ਆਪਣੀਆਂ ਕਿਰਨਾਂ ਬਖੇਰਦਾ ਰਹੇਗਾ। ਡਾਰਵਨ ਦੇ ਵਿੱਚ ਤਾਪਮਾਨ 26 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਤੱਕ ਜਾਵੇਗਾ, ਤੇ ਇੱਥੇ ਵੀ ਬੱਦਲਾਂ ਅਤੇ ਸੂਰਜ ਦੀ ਕਸ਼ਮਕਸ਼ ਸਾਰਾ ਦਿਨ ਚੱਲਦੀ ਰਹੇਗੀ। ਕਦੇ ਬੱਦਲਵਾਈ ਹੋਵੇਗੀ ਅਤੇ ਕਦੇ ਸੂਰਜ ਆਪਣੀਆਂ ਕਿਰਨਾਂ ਬਖੇਰੇਗਾ। ਆਓ ਦੇਸ਼ ਪੰਜਾਬ ਚੱਲੀਏ ਅੰਮ੍ਰਿਤਸਰ, ਗੁਰਾਂ ਦੀ ਨਗਰੀ। ਉੱਥੇ ਤਾਪਮਾਨ 12 ਡਿਗਰੀ ਤੇ ਵੱਧ ਤੋਂ ਵੱਧ 13 ਡਿਗਰੀ ਰਹੇਗਾ, ਤੇ ਤਕਰੀਬਨ ਸਾਰਾ ਦਿਨ ਜਿਹੜੀ ਬੱਦਲਵਾਈ ਹੈਗੀ ਹੈ ਉਹ ਬਣੀ ਰਹੇਗੀ। ਇਹ ਸੀਗਾ ਸਾਡੇ ਇੱਕ ਮੌਸਮ ਤੇ ਝਾਤ, ਤੇ ਮੌਸਮ ਦੇ ਵੀਰਵੇ ਦੇ ਨਾਲ ਨਾਲ ਹੁਣ ਸਾਡੇ ਬਹੁਤ ਹੀ ਪਿਆਰੇ ਸਰੋਤਿਆਂ ਨੂੰ ਅੜੀਕ ਹੋਵੇਗੀ ਗੀਤ ਸੰਗੀਤ ਦੀ। ਜਿਵੇਂ ਆਪਾਂ ਗੱਲ ਕਰਦੇ ਹਾਂ ਕਿ ਗੀਤ ਸੰਗੀਤ ਸਾਡੀ ਇੱਕ ਰੂਹ ਦੀ ਖੁਰਾਕ ਹੁੰਦੀ ਹੈ, ਤੇ ਅਸੀਂ ਜਦੋਂ ਵੀ ਕੋਈ ਵੀ ਪ੍ਰੋਗਰਾਮ ਕੋਈ ਵੀ ਕੰਮ ਦੀ ਸ਼ੁਰੂਆਤ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਦੇ ਹਾਂ। ਤੇ ਆਓ ਅਸੀਂ ਅੱਜ ਦੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਉਸ ਅਕਾਲ ਪੁਰਖ ਨੂੰ ਇੱਕ ਗੀਤ ਦੇ ਵਿੱਚ, ਧਾਰਮਿਕ ਗੀਤ ਦੇ ਵਿੱਚ ਯਾਦ ਕਰਦੇ ਹਾਂ, ਉਸ ਤੋਂ ਅਸੀਂ ਸ਼ੁਰੂਆਤ ਕਰਦੇ ਹਾਂ। ਲਓ ਜੀ, ਹਾਜ਼ਰ ਹੈ ਸਾਡੇ ਪਿਆਰੇ ਸਰੋਤਿਆਂ ਦੀ ਖਿਦਮਤ ਦੇ ਵਿੱਚ ਕੰਵਰ ਗਰੇਵਾਲ ਦੀ ਆਵਾਜ਼ ਦੇ ਵਿੱਚ ਇੱਕ ਧਾਰਮਿਕ ਗੀਤ।
ਚਾਰ ਤੂੰ ਉੱਠਦਾ ਕਿਉਂ ਨਹੀਂ, ਭਰੇ ਖਜ਼ਾਨੇ ਓਏ ਲੁੱਟਦਾ ਕਿਉਂ ਨਹੀਂ। ਵਾਹਿਗੁਰੂ 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 ਵਾਹਿਗੁਰੂ। ਵੱਜ ਕੇ ਚਾਰ ਤੂੰ ਉੱਠਦਾ ਕਿਉਂ ਨਹੀਂ, ਭਰੇ ਖਜ਼ਾਨੇ ਓਏ ਲੁੱਟਦਾ ਕਿਉਂ ਨਹੀਂ। ਦਾਤਾ ਪਿੱਛੇ ਭਜਿਆ ਫਿਰਦਾ, ਦਾਦੇ ਨੂੰ ਤੂੰ ਪੁੱਛਦਾ ਕਿਉਂ ਨਹੀਂ। ਮੇਰੇ ਦੇ ਜੋਜ ਨਿਆਰੇ ਕੱਚੇ ਤੰਦ ਕੋਈ ਲਵੇ ਹੋ ਲਾਰੇ ਤੱਕੀਆਂ ਤਵੀਆਂ ਸੀ ਤੋ ਹੋ ਗਈਆਂ ਹੁਕਮ ਲਾਰੀ ਅੱਖਾਂ ਸਾਰੇ ਆਪੇ ਗਾਵੇ ਆਪੇ ਨੱਚਦਾ ਆਪ ਨਚਾਵੇ ਗੁਰੂ ਵਾਹਿਗੁਰੂ 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 ਆਪੇ ਸੁਣਦਾ ਆਪੇ ਗਾਵੇ ਆਪੇ ਨੱਚਦਾ ਆਪ ਨਚਾਵੇ ਆਪੇ ਕਿਧਰੇ ਲਾਉਂਦਾ ਫਤਵੇ ਆਪੇ ਬੰਦ ਬੰਦ ਕਟਵਾ
ਬਹੁਤ ਹੀ ਖੂਬਸੂਰਤ ਗੀਤ ਸੁਣਿਆ ਸੀ ਕਵਰ ਗਰੇਵਾਲ ਦੀ ਆਵਾਜ਼ ਦੇ ਵਿੱਚ। ਲਓ ਆਓ ਆਪਾਂ ਥੋੜਾ ਜਿਹਾ ਖਬਰਾਂ ਤੇ ਵੀ ਝਾਤੀ ਮਾਰ ਲਈਏ। ਜਿਵੇਂ ਆਪਾਂ ਨੂੰ ਪਤਾ ਹੈ ਕਿ ਆਸਟ੍ਰੇਲੀਆ ਦੇ ਵਿੱਚ ਜੰਗਲਾਂ ਦੇ ਵਿੱਚ ਸਾਰੇ ਪਾਸੇ ਇਸ ਸਾਲ ਅੱਗ ਨੇ ਆਪਣਾ ਬਹੁਤ ਹੀ ਕਹਿਰ ਮਚਾਇਆ ਹੋਇਆ। ਇਸ ਸਾਲ ਆਸਟ੍ਰੇਲੀਆ ਦਾ ਤਕਰੀਬਨ ਕੋਈ ਵੀ ਇਹੋ ਜਿਹਾ ਪਾਸਾ ਨਹੀਂ ਜਿੱਥੇ ਅੱਗ ਨਾ ਲੱਗੀ ਹੋਵੇ। ਇਸ ਅੱਗ ਦੇ ਨਾਲ ਬਹੁਤ ਹੀ ਜਾਨੀ ਤੇ ਮਾਲੀ ਨੁਕਸਾਨ ਹੋਇਆ। ਜਾਨੀ ਨੁਕਸਾਨ ਦੇ ਵਿੱਚ ਕੁਦਰਤੀ ਜੀਵ ਜੰਤੂ ਲੱਖਾਂ ਦੀ ਤਾਦਾਦ ਦੇ ਵਿੱਚ ਮਾਰੇ ਗਏ ਹੈ ਤੇ ਕੁਛ ਇਸ ਦੇ ਨਾਲ ਹੋਰ ਇਨਸਾਨੀ ਮੌਤਾਂ ਵੀ ਹੋਈਆਂ। ਬਹੁਤ ਜਿਹੜੇ ਘਰ ਹੈਗੇ ਆ ਉਹ ਸੜ ਗਏ, ਬਹੁਤ ਪ੍ਰੋਪਰਟੀਆਂ ਦਾ ਨੁਕਸਾਨ ਹੋ ਗਿਆ। ਸਾਡੇ ਜਿਹੜੇ ਦਰਖਤ ਸੀ ਜੰਗਲਾਂ ਦੇ ਵਿੱਚ ਉਹ ਬਹੁਤ ਹੀ ਜ਼ਿਆਦਾ ਸੜ ਗਏ। ਕੁਦਰਤ ਦੇ ਰੰਗ ਹੈ, ਇਹਨਾਂ ਦੇ ਅੱਗੇ ਕਿਸੇ ਦਾ ਕੋਈ ਜ਼ੋਰ ਨਹੀਂ ਚੱਲਦਾ। ਕਦੇ ਆਪਾਂ ਦੇਖਦੇ ਹਾਂ ਪਿਛਲੇ ਕੁਝ ਸਾਲ ਪਹਿਲਾਂ ਬ੍ਰਿਸਬੇਨ ਸਾਈਡ ਹੜ੍ਹ ਆਏ ਸੀ, ਪਾਣੀ ਨੇ ਬਹੁਤ ਹੀ ਜਿਹੜੀ ਤਬਾਹੀ ਉਸ ਪਾਸੇ ਮਚਾਈ ਸੀ ਤੇ ਹੁਣ ਜਿਹੜਾ ਹੈਗਾ ਅੱਗ ਨੇ ਗਰਮੀ ਦੇ ਨਾਲ ਜਿਹੜੀ ਅੱਗ ਨੇ ਬੜੀ ਤਬਾਹੀ ਮਚਾਈ ਹੈ। ਸੋ ਜੋ ਕੁਦਰਤ ਨੂੰ ਪਰਮਾਤਮਾ ਨੂੰ ਮਨਜ਼ੂਰ ਹੈ ਉਸ ਦੇ ਅੱਗੇ ਅਸੀਂ ਕੁਛ ਨਹੀਂ ਕਰ ਸਕਦੇ। ਸੋ ਇਹ ਸਾਰੇ ਜਾਨੀ ਮਾਲੀ ਜਿਹੜੇ ਨੁਕਸਾਨ ਹੋਇਆ ਹੈਗਾ ਜਾਂ ਜੋ ਵੀ ਉੱਥੇ ਸਾਡੇ ਜੀਵ ਜੰਤੂ ਸੀ, ਸਾਡੇ ਆਸਟ੍ਰੇਲੀਆ ਦੇ ਵਸਿੰਦੇ ਸੀ, ਉਹਨਾਂ ਨੂੰ ਰਾਹਤ ਦੇਣ ਦੇ ਲਈ ਇੱਥੋਂ ਦੀ ਸਰਕਾਰ ਨੇ ਜਿਹੜੀ ਆਰਮੀ ਹੈਗੀ ਹੈ, ਏਅਰਫੋਰਸ ਹੈਗੀ ਹੈ, ਰਿਜ਼ਰਵ ਫੋਰਸਿਸ ਹੈਗੀਆਂ, ਉਹਨਾਂ ਦੀ ਵੀ ਜਿਹੜੀਆਂ ਡਿਊਟੀਆਂ ਲਾਈਆਂ ਹੈਗੀਆਂ ਤਾਂ ਜੋ ਉੱਥੇ ਰਾਹਤ ਪਹੁੰਚਾਈ ਜਾ ਸਕੇ। ਤੇ ਇਸ ਦੇ ਨਾਲ ਨਾਲ ਮੈਂ ਸਪੈਸ਼ਲੀ ਕਹੂੰਗਾ ਕਿ ਸਾਡੀਆਂ ਜਿਹੜੀਆਂ ਸਿੱਖ ਜਥੇਬੰਦੀਆਂ, ਖਾਲਸਾ ਏਡਰਗੀਆਂ ਜਾਂ ਹੋਰ ਅਨੇਕਾਂ ਜਿਹੜੀਆਂ ਜਥੇਬੰਦੀਆਂ, ਉਹਨਾਂ ਨੇ ਹਮੇਸ਼ਾ ਦੀ ਤਰ੍ਹਾਂ ਜਿਹੜਾ ਆਪਣਾ ਫਰਜ਼ ਨਿਭਾਇਆ। ਚਾਹੇ ਉਹ ਲੰਗਰਾਂ ਦੀ ਸੇਵਾ, ਚਾਹੇ ਉਹ ਲੋੜਵੰਦ ਵਸਤਾਂ ਦੀ ਸੇਵਾ ਚਾਹੇ ਦਵਾਈਆਂ ਬੂਟੀਆਂ ਜਾਂ ਰੋਜ਼ਮਰਾ ਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਉਹਨਾਂ ਦੀ ਸੇਵਾ ਉਹਨਾਂ ਜਗ੍ਹਾ ਤੇ ਵੀ ਸਾਡੇ ਸੂਰਬੀਰ ਵੀਰ ਜਿਹੜੇ ਹੈਗੇ ਉਹ ਗਏ ਹੈਗੇ ਆ ਸੇਵਾ ਕਾਰਜਾਂ ਦੇ ਲਈ ਜਿੱਥੇ ਜਿਹੜਾ ਹੈਗਾ ਜਾਣਾ ਬਹੁਤ ਔਖਾ ਹੈ ਜਾਂ ਕਹਿ ਲੋ ਵੀ ਜਾਣ ਨੂੰ ਜੋਖਮ ਦੇ ਵਿੱਚ ਜਾ ਪਾ ਕੇ ਜਾਣਾ ਪੈਂਦਾ ਸੋ ਇਹ ਜਿਹੜਾ ਸੇਵਾ ਕਾਰਜ ਹੈਗੀ ਹੈ ਜਾਂ ਲੋੜ ਵੇਲੇ ਲੋੜਵੰਦਾਂ ਦੀ ਮਦਦ ਕਰਨੀ ਇਹ ਸਾਨੂੰ ਸਾਡੇ ਗੁਰੂ ਸਾਹਿਬ ਵੱਲੋਂ ਵਰਸਾਈ ਹੋਈ ਹੈ ਸਾਡੇ ਅੰਦਰ ਜਿਹੜੀਆਂ ਹੈਗੀਆਂ ਇਹ ਚੰਗੀਆਂ ਚਿੰਨ੍ਹ ਜਿਹੜੇ ਹੈਗੇ ਸਾਡੇ ਵਿੱਚ ਘੁੱਟ ਘੁੱਟ ਕੇ ਭਰੇ ਹੋਏ ਹੈ ਸਾਨੂੰ ਗੁਰਬਾਣੀ ਦੇ ਵਿੱਚ ਵੀ ਗੁਰੂ ਸਾਹਿਬ ਵੱਲੋਂ ਉਪਦੇਸ਼ ਵੀ ਦਿੱਤੇ ਹੈਗੇ ਆ ਕਿ ਹਮੇਸ਼ਾ ਜਿਹੜੀ ਲੋੜਵੰਦਾਂ ਦੀ ਅਸੀਂ ਸਾਨੂੰ ਮਦਦ ਕਰਨੀ ਚਾਹੀਦੀ ਹੈਗੀ ਹੈ ਸੋ ਉਹਨਾਂ ਦੇ ਦਰਸਾਏ ਮਾਰਗਾਂ ਤੇ ਜਿਹੜੀਆਂ ਹੈਗੀਆਂ ਜਥੇਬੰਦੀਆਂ ਚੱਲ ਰਹੀਆਂ ਸੋ ਵਾਹਿਗੁਰੂ ਕਾਲ ਪੁਰਖ ਅੱਗੇ ਬੇਨਤੀ ਹੈ ਕਿ ਇਸੇ ਤਰ੍ਹਾਂ ਇਹ ਚੜ੍ਹਦੀ ਕਲਾ ਦੇ ਵਿੱਚ ਸੇਵਾ ਕਰਦੀਆਂ ਰਹਿਣ ਸੋ ਅੱਜ ਅਸੀਂ ਜਦੋਂ ਦੇਖਦੇ ਹਾਂ ਦੁਨੀਆਂ ਭਰ ਦੇ ਵਿੱਚ ਜਿੱਥੇ ਜਿੱਥੇ ਵੀ ਕਿਸੇ ਕਿਸਮ ਦੀਆਂ ਕੋਈ ਆਫਤਾਂ ਆਉਂਦੀਆਂ ਇਹ ਜਿਹੜੀਆਂ ਜਥੇਬੰਦੀਆਂ ਹੈਗੀਆਂ ਗੁਰੂ ਨਾਨਕ ਨਾਮ ਲੇਵਾ ਜਿਹੜੀ ਸੰਗਤ ਹੈਗੀ ਆ ਉਹ ਹਰ ਥਾਂ ਤੇ ਸਭ ਤੋਂ ਪਹਿਲਾਂ ਆਪਣਾ ਜਿਹੜਾ ਫਰਜ਼ ਨਿਭਾਉਂਦੀ ਹੈ ਇਸ ਦੇ ਨਾਲ ਸਾਡੇ ਜਿਹੜੀ ਸਿੱਖ ਕੌਮ ਦਾ ਸਿਰ ਹੈਗਾ ਉਹ ਮਾਂ ਦੇ ਨਾਲ ਉੱਚਾ ਹੁੰਦਾ ਸੋ ਲੱਗਦਾ ਕਿ ਛੇਤੀ ਹੀ ਇਹਨਾਂ ਸਾਰੀਆਂ ਚੀਜ਼ਾਂ ਤੇ ਕੰਟਰੋਲ ਹੋ ਜਾਊਗਾ ਸੋ ਇਹ ਜਿਹੜੀ ਹਾਂ ਵਾਲੀ ਖਬਰ ਹੈਗੀ ਆ ਸਾਡੇ ਆਸਟ੍ਰੇਲੀਆ ਦੀ ਹੈ ਤੇ ਚਲੋ ਜਲਦੀ ਉਮੀਦ ਹੈਗੀ ਆ ਜਿਹੜਾ ਜਨ ਜੀਵਨ ਹੈਗਾ ਉਹ ਲੀਹ ਤੇ ਆਜੂਗਾ ਸੋ ਇਸ ਤੋਂ ਮਗਰੋਂ ਆਪਾਂ ਚੱਲਦੇ ਹੈਗੇ ਆ ਪੰਜਾਬ ਦੇ ਵਿੱਚ ਇੱਕ ਸਕਾਰਪੀਓ ਇੰਡੀਕਾ ਕਾਰ ਦੀ ਟੱਕਰ ਹੋਈ ਹੈ ਜਿਹਦੇ ਵਿੱਚ ਤਿੰਨ ਮੌਤਾਂ ਹੋਈਆਂ ਤੇ ਦੋ ਜ਼ਖਮੀ ਹੋਏ ਆ ਮੋਗਾ ਲੁਧਿਆਣਾ ਰੋਡ ਤੇ ਇਹ ਹਾਦਸਾ ਹੋਇਆ ਜਬਰਦਸਤ ਇੰਨੀ ਜ਼ਿਆਦਾ ਇਹ ਟੱਕਰ ਸੀਗੀ ਜਿਹਦੇ ਵਿੱਚ ਇੱਕ ਵਿਸਟਾ ਕਾਰ ਜਿਹੜੀ ਸੀਗੀ ਉਹਦੇ ਵਿੱਚ ਇੱਕ ਨਿਊਲੀ ਮੈਰਿਡ ਕਪਲ ਸੀ ਜਿਨ੍ਹਾਂ ਨੇ ਬੜੇ ਸੁਪਨੇ ਸਜਾਏ ਹੋਣਗੇ ਆਪਣੇ ਇਕੱਠੇ ਚੱਲਣ ਦੇ ਕਿ ਅਸੀਂ ਆਪਣੇ ਜੀਵਨ ਦੇ ਸਫ਼ਰ ਵਿੱਚ ਆਹ ਕਰਾਂਗੇ ਸੋ ਉਹਨਾਂ ਦੀ ਇਸ ਦਰਦਨਾਕ ਹਾਦਸੇ ਚ ਮੌਤ ਹੋ ਗਈ ਹੈ ਤੇ ਕੁਛ ਜਾਣਕਾਰ ਸੂਤਰਾਂ ਤੋਂ ਪਤਾ ਲੱਗਿਆ ਕਿ ਜਿਹੜੀ ਇਹ ਵਿਸਤਾ ਕਾਰ ਸੀਗੀ ਇਹ ਰੋਂਗ ਸਾਈਡ ਚੱਲ ਰਹੀ ਸੀਗੀ ਤੇ ਅੱਗੋਂ ਇਹਦੀ ਜਦੋਂ ਟੱਕਰ ਹੋਈ ਤੇ ਟੱਕਰ ਦੇ ਦੌਰਾਨ ਹੀ ਜਿਹੜੀ ਸੀਗੀ ਉੱਥੇ ਤਿੰਨ ਜਣਿਆਂ ਦੀ ਮੌਤ ਹੋ ਗਈ ਸੋ ਗੱਲ ਇਹ ਹੈ ਕਿ ਆਪਾਂ ਅਕਸਰ ਹੀ ਦੇਖਦੇ ਹਾਂ ਇੰਡੀਆ ਦੇ ਵਿੱਚ ਦੇਖੀਏ ਪੰਜਾਬ ਦੇ ਵਿੱਚ ਦੇਖੀਏ ਇਹ ਜਿਹੜੀਆਂ ਮੌਤਾਂ ਹੈਗੀਆਂ ਦਰਦਨਾਕ ਹਾਦਸਿਆਂ ਦੇ ਵਿੱਚ ਹੁੰਦੀਆਂ ਰਹਿੰਦੀਆਂ ਹੈਗੀਆਂ ਸੋ ਇੱਥੇ ਮੈਂ ਕਹੂੰਗਾ ਕਿ ਸਾਡੇ ਜਿਹੜੇ ਉੱਥੇ ਰੂਲ ਰੈਗੂਲੇਸ਼ਨ ਹੈਗੇ ਆ ਉਹਨਾਂ ਨੂੰ ਅਸੀਂ ਪ੍ਰੋਪਰਲੀ ਫਾਲੋ ਨਹੀਂ ਕਰਦੇ ਜਾਂ ਕਹਿ ਲਓ ਜਿਹੜੇ ਹੈਗੇ ਆ ਲਾਇਸੈਂਸ ਦੀ ਜਿਹੜੀ ਪ੍ਰਣਾਲੀ ਹੈਗੀ ਆ ਉਹ ਠੀਕ ਨਹੀਂ ਹੈਗੀ ਆਪਾਂ ਆਮ ਹੀ ਦੇਖਦੇ ਹੈਗੇ ਕਿ ਘਰੇ ਬੈਠੇ ਆ ਤੁਸੀਂ ਆਪਦੇ ਪੈਸੇ ਦਿਓ ਤੇ ਲਾਇਸੈਂਸ ਬਣ ਜਾਂਦਾ ਹੈਗਾ ਕੋਈ ਨਸ਼ੇ ਕਰਕੇ ਜਿਹੜੇ ਹੈਗੇ ਡਰਾਈਵ ਕਰਦੇ ਹੈਗੇ ਆ ਕਈ ਇਹੋ ਜਿਹੇ ਡਰਾਈਵਰ ਵੀ ਹੁੰਦੇ ਹੈਗੇ ਆ ਕਿ ਦੋ ਦੋ ਦਿਨ ਲਗਾਤਾਰ ਜਿਹੜੇ ਹੈਗੇ ਡਰਾਈਵ ਕਰ ਰਹੇ ਹੁੰਦੇ ਸਰੀਰ ਨੂੰ ਵੀ ਇੱਕ ਰੈਸਟ ਚਾਹੀਦੀ ਹੁੰਦੀ ਹੈਗੀ ਆ ਸੋ ਬੜੇ ਅਨੇਕਾਂ ਕਾਰਨ ਹੈਗੇ ਆ ਸਾਡੀਆਂ ਰੋਡ ਕੰਡੀਸ਼ਨ ਵੀ ਠੀਕ ਨਹੀਂ ਹੈਗੀਆਂ ਸੋ ਬਹੁਤ ਅਨੇਕਾਂ ਕਾਰਨ ਹੈਗੇ ਆ ਅਵਾਰਾ ਪਸ਼ੂ ਹੈਗੇ ਆ ਇਹ ਵੀ ਹਾਦਸਿਆਂ ਦਾ ਕਾਰਨ ਬਣਦੇ ਹੈਗੇ ਆ ਸੋ ਇੱਥੇ ਜਿਹੜਾ ਪ੍ਰਸ਼ਾਸਨ ਹੈਗਾ ਜਿਹਨਾਂ ਦੀ ਡਿਊਟੀ ਹੈਗੀ ਆ ਉਹਨਾਂ ਦਾ ਫਰਜ਼ ਬਣਦਾ ਹੈਗਾ ਕਿ ਉਹ ਇਸ ਚੀਜ਼ ਦਾ ਪ੍ਰੋਪਰਲੀ ਧਿਆਨ ਦੇਣ ਤਾਂ ਜੋ ਜਿਹੜੀਆਂ ਹੈਗੀਆਂ ਇਹ ਅਣਸੁਖਾਵੀਆਂ ਘਟਨਾਵਾਂ ਨਾ ਵਾਪਰ ਸਕਣ ਸੋ ਖਬਰਾਂ ਦੇ ਨਾਲ ਨਾਲ ਆਪਾਂ ਗੀਤ ਸੰਗੀਤ ਦਾ ਵੀ ਆਨੰਦ ਮਾਣਦੇ ਚੱਲਾਂਗੇ ਆਓ ਸਰੋਤਿਆਂ ਦੀ ਖਿਦਮਤ ਦੇ ਵਿੱਚ ਅਸੀਂ ਦੂਜਾ ਗੀਤ ਲੈ ਕੇ ਹਾਜ਼ਰ ਹਾਂ ਹਰਿੰਦਰ ਸੰਧੂ ਦੀ ਆਵਾਜ਼ ਵਿੱਚ ਹਰਿੰਦਰ ਸੰਧੂ ਮਾਲਵੇ ਏਰੀਏ ਦਾ ਜਿਹੜਾ ਸਿੰਗਰ ਹੈਗਾ ਤੇ ਬਹੁਤ ਹੀ ਖੂਬਸੂਰਤ ਜਿਹੜੀ ਹੈਗੀ ਇਹਦੀ ਗਾਇਕੀ ਤੇ ਖੂਬਸੂਰਤ ਇਹਦੀ ਸ਼ਬਦਾਵਲੀ ਹੁੰਦੀ ਹੈ, ਆਓ ਆਪਾਂ ਗੀਤ ਸੁਣਦੇ ਹਾਂ ਹਰਿੰਦਰ ਸੰਧੂ ਦੀ ਆਵਾਜ਼ ਦੇ।
ਪਾ ਗਿਆ ਕੌਣ ਭੁਲੇ ਖੇ ਕਈ ਕਈ ਪੁੱਤਰਾਂ ਵਾਲਿਓ ਲੋਕੋ ਮੈਂ ਵਿੱਚ ਬੁਢਾਪੇ ਦੇ ਰੁੜ ਸਦਾ ਮਾਪਿਆਂ ਦੀ ਜਿੱਥੇ ਵੀ ਹੋਵਣ ਜੋ ਦਿੱਤਾ ਸੋ ਲੈ ਜਾਵਣ ਨਾ ਕੁਝ ਵੀ ਖੋਵਣ ਹਾਂ ਜੋ ਦਿੱਤਾ ਸੋ ਲੈ ਜਾਵਣ ਨਾ ਕੁਝ ਵੀ ਖੋਵਣ ਫਿਰ ਪੁੱਤਰ ਦੀ ਚਾਹਤ ਲਈ ਕਿਉਂ ਚੜਦੀਆਂ ਬਲੀਆਂ ਫਿਰ ਪੁੱਤਰ ਦੀ ਚਾਹਤ ਲਈ ਕਿਉਂ ਚੜਦੀਆਂ ਬਲੀਆਂ
ਮਿਠੜੇ ਮੇਵੇ ਧੀਆਂ ਮਿਸ਼ਰੀ ਡਰੀਆਂ ਵਾਕਈ ਬਹੁਤ ਖੂਬਸੂਰਤ ਕਿਹਾ ਕਿ ਆਪਾਂ ਅਕਸਰ ਕਹਿਣੇ ਹੈਗੇ ਆ ਕਿ ਜੋ ਹੈਗੇ ਆ ਪੁੱਤਰ ਆ ਪੁੱਤਰ ਸਾਡੇ ਮਿਠੜੇ ਮੇਵੇ ਆ ਪੁੱਤਰ ਸਾਡੇ ਵਾਰਸ ਹੈ ਨਹੀਂ ਜੇ ਪੁੱਤਰ ਮਿਠੜੇ ਮੇਵੇ ਹੈ ਧੀਆਂ ਵੀ ਜਿਹੜੀਆਂ ਹੈਗੀਆਂ ਬਿਸ਼ਤੀ ਦੀਆਂ ਡਲੀਆਂ ਵਰਗੀਆਂ। ਇੰਝ ਵੀ ਰਿਸ਼ਤੇ ਆ ਸਾਨੂੰ ਕੁਦਰਤ ਨੇ ਪਰਮਾਤਮਾ ਨੇ ਦਿੱਤੇ ਆ ਪੁੱਤਾਂ ਦੇ ਧੀਆਂ ਦੇ। ਸੋ ਹਰ ਇੱਕ ਜੀਵ ਨੂੰ ਇਸ ਕੁਦਰਤ ਵੱਲੋਂ ਜੋ ਵਰਸਾਇਆ ਹੋਇਆ ਪਰਮਾਤਮਾ ਵੱਲੋਂ ਜੋ ਕੁਦਰਤ ਵਰਸਾਈ ਹੋਈ ਹੈ ਉਹਦੇ ਵਿੱਚ ਰਹਿਣ ਦਾ ਸਾਨੂੰ ਮੌਕਾ ਦਿੱਤਾ। ਪਰ ਅਸੀਂ ਅਕਸਰ ਹੀ ਦੇਖਦੇ ਹੈਗੇ ਆ ਕਿ ਪੁੱਤਰ ਹੋਣ ਤੇ ਖੁਸ਼ੀਆਂ ਮਨਾਈਆਂ ਜਾਂਦੀਆਂ ਤੇ ਧੀਆਂ ਦੇ ਜਨਮ ਤੇ ਦੁੱਖ ਮਨਾਇਆ ਜਾਂਦਾ। ਪਰ ਅੱਜ ਕੱਲ ਇਸ ਦਾ ਫਰਕ ਪੈ ਗਿਆ। ਕੁਛ ਇਹੋ ਜਿਹੇ ਵੀ ਪਰਿਵਾਰ ਹੈਗੇ ਆ ਜਿਹੜੇ ਧੀਆਂ ਤੇ ਵੀ ਖੁਸ਼ੀਆਂ ਮਨਾਉਂਦੇ ਆ। ਪਰ ਅਸੀਂ ਜ਼ਿਆਦਾਤਰ ਦੇਖਦੇ ਹੈਗੇ ਆ ਤੇ ਜਦੋਂ ਧੀ ਪੈਦਾ ਹੁੰਦੀ ਹੈ, ਇੱਕ ਧੀ ਪੈਦਾ ਹੋਵੇ ਜਾਂ ਇੱਕ ਤੋਂ ਮਗਰੋਂ ਦੂਜੀ ਪੈਦਾ ਹੁੰਦੀ ਹੈਗੀ ਹੈ ਤੇ ਪਰਿਵਾਰ ਦੇ ਵਿੱਚ ਜਿਹੜੀ ਸੋਗ ਦੀ ਲਹਿਰ ਪੈਦਾ ਹੋ ਜਾਂਦੀ ਹੈਗੀ ਹੈ। ਪਰ ਆਪਾਂ ਅਗਰ ਦੇਖਦੇ ਹੈਗੇ ਆ ਤੇ ਧੀਆਂ ਜਿਹੜੀਆਂ ਹੈਗੀਆਂ ਆਮ ਤੌਰ ਤੇ ਮੁੰਡਿਆਂ ਦੇ ਜਾਂ ਪੁੱਤਾਂ ਦੇ ਕੰਪੈਰੇਟਿਵਲੀ ਮਾਂ ਬਾਪ ਦੇ ਪ੍ਰਤੀ ਜ਼ਿਆਦਾ ਸਿੰਸੀਅਰ ਹੁੰਦੀਆਂ, ਜ਼ਿਆਦਾ ਉਹਨਾਂ ਦਾ ਧਿਆਨ ਰੱਖਦੀਆਂ। ਮੇਰੇ ਦੋਸਤ ਸੀ ਮੇਰੇ ਨਾਲ ਇੱਕ ਦਿਨ ਗੱਲਾਂ ਕਰਨ ਲੱਗ ਪਿਆ। ਉਹਦੇ ਮਦਰ ਦੀ ਤਕਰੀਬਨ ਏਜ ਹੋਣੀ ਹੈ 55-60 ਸਾਲ ਦੇ ਨੇੜੇ, 60 ਸਾਲ ਦੇ ਕਰੀਬ ਉਹਨਾਂ ਦੀ ਏਜ ਹੈਗੀ ਹੈ। ਤੇ ਉਹਦੇ ਜਿਹੜੇ ਨਾਨਾ ਨਾਨੀ ਹੈਗੇ ਆ ਉਹ ਤਕਰੀਬਨ 85-90 ਸਾਲ ਦੇ। ਮੈਨੂੰ ਇੱਕ ਦਿਨ ਦੱਸਣ ਲੱਗ ਪਿਆ, ਕਹਿੰਦਾ ਭਾਜੀ ਜਦੋਂ ਦੀ ਮੈਂ ਸੁਰਤ ਸੰਭਾਲੀ ਆ, ਮੈਂ ਉਦੋਂ ਦਾ ਹੀ ਦੇਖਦਾ ਕਿ ਮੇਰੇ ਜਿਹੜੇ ਮਦਰ ਹੈਗੇ ਆ ਉਹਨਾਂ ਨੇ ਹਮੇਸ਼ਾ ਹੀ ਸੁਬਹਾ ਉੱਠਣ ਸਾਰ ਬੀਜੀ ਨੂੰ, ਮੇਰੇ ਨਾਨਾ ਜੀ ਨੂੰ, ਨਾਨੀ ਨੂੰ ਫੋਨ ਕਰਨਾ, ਉਹਨਾਂ ਦਾ ਹਾਲ ਚਾਲ ਪੁੱਛਣਾ, ਕੀ ਹਾਲ ਆ ਤੁਹਾਡਾ, ਕਿਵੇਂ ਆ, ਠੀਕ ਰਹੇ। ਤੇ ਜੇ ਦਿਨ ਦਵਾਈ ਲੈਂਦੇ ਆ ਤਾਂ ਦਿਨ ਦੇ ਵਿੱਚ 2 ਵਾਰੀ ਉਹਨਾਂ ਨੇ ਫੋਨ ਕਰਕੇ ਕਹਿਣਾ ਕਿ ਤੁਸੀਂ ਦਵਾਈ ਲੈ ਲਈ, ਜੇ ਨਹੀਂ ਲਈ ਤਾਂ ਲਓ ਦਵਾਈ, ਤੇ ਰਾਤ ਨੂੰ ਫਿਰ ਫੋਨ ਕਰਨਾ। ਸੋ ਮੈਂ ਗੱਲ ਕਰ ਰਿਹਾ ਇੱਕ ਪਿੰਡ ਦੀ, ਜਿਹੜੇ ਆਮ ਤੌਰ ਤੇ ਸ਼ਹਿਰਾਂ ਦੇ ਵਿੱਚ ਦੇਖਦੇ ਹਾਂ ਕਿ ਥੋੜਾ ਜਿਹਾ ਫੈਮਿਲੀਆਂ ਦੇ ਕਲਚਰ ਦਾ ਫਰਕ ਹੈ, ਡਿਫਰੈਂਟ ਹੁੰਦਾ ਹੈਗਾ। ਸੋ ਇੱਕ ਮੈਂ ਗੱਲ ਕਰ ਰਿਹਾ ਸੀ ਇੱਕ ਧੀ ਦੀ, ਇੱਕ ਮਾਂ ਦੀ। ਜੇ ਮਾਂ ਇੱਕ ਸਾਰੇ ਆਪਦੇ ਫਰਜ਼ ਨਿਭਾਉਂਦੀ ਹੈ ਘਰ ਦੇ ਵਿੱਚ ਪਰਿਵਾਰ ਦੇ ਵਿੱਚ, ਤਾਂ ਇਸ ਦੇ ਨਾਲ ਨਾਲ ਜਿਸ ਪਰਿਵਾਰ ਨੂੰ ਉਹ ਛੱਡ ਕੇ ਆਈ ਹੈ ਉਸ ਪਰਿਵਾਰ ਦਾ ਵੀ ਉਹਨੂੰ ਓਨਾ ਹੀ ਫਿਕਰ ਹੁੰਦਾ। ਸੋ ਆਪਾਂ ਆਮ ਹੀ ਅੱਜ ਕੱਲ ਦੇਖਦੇ ਹੈਗੇ ਆ ਕਿ ਜਿਹੜੇ ਮਾਂ ਬਾਪ ਹੈਗੇ ਆ, ਅੱਜ ਕਈ ਇਹੋ ਜਿਹੇ ਮਾਂ ਬਾਪ ਹੈਗੇ ਆ ਜਿਨ੍ਹਾਂ ਦੀ ਔਲਾਦ ਉਹਨਾਂ ਨੂੰ ਨਹੀਂ ਸੰਭਾਲਦੀ, ਜਾਂ ਉਹਨਾਂ ਨੂੰ ਬਜ਼ੁਰਗ ਅਵਸਥਾ ਦੇ ਵਿੱਚ ਜਿਹੜਾ ਹੈਗਾ ਰੋਲ ਨਾਸਤੇ ਛੱਡ ਦਿੱਤਾ ਜਾਂਦਾ। ਜਿਵੇਂ ਅਸੀਂ ਜਿਹੜੇ ਸੀਗੇ ਪਿਛਲੇ ਐਪੀਸੋਡ ਦੇ ਵਿੱਚ ਇੱਕ ਮਨੁੱਖਤਾ ਦੀ ਸੇਵਾ ਨਾਂ ਦੀ ਸੁਸਾਇਟੀ ਦੇ ਮੁੱਖ ਸੇਵਾਦਾਰ ਨਾਲ ਤੁਹਾਡੀ ਗੱਲ ਕਰਾਈ ਸੀ, ਉਹਨਾਂ ਨੇ ਆਪਾਂ ਨੂੰ ਕਿਵੇਂ ਦੱਸਿਆ ਸੀਗਾ ਕਿ ਜਿਹੜੇ ਅਸੀਂ ਬੇਸਹਾਰਾ ਜਿਹੜੇ ਮਾਂ ਬਾਪ ਜਿਨ੍ਹਾਂ ਨੂੰ ਉਹਨਾਂ ਦੀ ਜਿਹੜੀ ਔਲਾਦ ਹੈਗੀ ਆ ਉਹ ਸੰਭਾਲਦੀ ਨੀ, ਉਹਨਾਂ ਨੂੰ ਅਸੀਂ ਆਪਣੇ ਕੋਲ ਲੈ ਕੇ ਆਉਣੇ, ਉਹਨਾਂ ਦੀ ਸਾਂਭ ਸੰਭਾਲ ਕਰਦੇ ਆ, ਆਪਣੇ ਮਾਂ ਬਾਪ ਵਾਂਗ ਅਸੀਂ ਉਹਨਾਂ ਦੀ ਕੇਅਰ ਕਰਦੇ ਆ। ਸੋ ਉਹ ਵੀ ਪੁੱਤ ਹੈਗੇ ਆ ਜਿਹੜੇ ਆਪਦੇ ਮਾਂ ਬਾਪ ਨੂੰ ਇਸ ਤਰ੍ਹਾਂ ਛੱਡ ਦਿੰਦੇ ਆ। ਸੋ ਆਪਾਂ ਆਮ ਤੌਰ ਤੇ ਜਿਹੜਾ ਦੇਖਦੇ ਹੈਗੇ ਆ ਕਿ ਧੀਆਂ ਉਹ ਬਹੁਤ ਸਿੰਸੀਅਰ ਹੁੰਦੀਆਂ ਹੈਗੀਆਂ। ਸੋ ਪਰਮਾਤਮਾ ਨੇ ਬੜੀ ਜਿਵੇਂ ਪੁੱਤ ਹੈ ਉਸੇ ਤਰ੍ਹਾਂ ਧੀ ਹੈ, ਇੱਕ ਬਰਾਬਰ ਦੀ ਦਾਤ ਦਿੱਤੀ ਵੀ ਹੈਗੀ ਆ। ਸੋ ਸਾਨੂੰ ਇਹ ਕਦੇ ਵੀ ਸਾਡੇ ਮਨ ਦੇ ਵਿੱਚ ਸੋਚ ਨਹੀਂ ਆਉਣੀ ਚਾਹੀਦੀ ਕਿ ਜਿਹੜੇ ਹੈਗੇ ਆ ਪੁੱਤਰ ਹੋਣਾ ਵਧੀਆ ਗੱਲ ਹੈ ਤੇ ਧੀ ਦਾ ਘਰ ਦੇ ਵਿੱਚ ਪੈਦਾ ਹੋਣਾ ਮਾੜੀ ਗੱਲ ਹੈ। ਮੈਂ ਮੰਨਦਾ ਹੈ ਕਿ ਸਾਡੇ ਸਮਾਜ ਦੇ ਵਿੱਚ ਬਥੇਰਾ ਕੁਛ ਇਹੋ ਜਿਹਾ ਹੈ ਜਿੱਥੇ ਅਸੀਂ ਸੋਚ ਕੇ ਚੱਲਦੇ ਹਾਂ ਕਿ ਇਹ ਜਿਹੜੀ ਧੀ ਨੂੰ ਹਰ ਥਾਂ ਤੇ ਐਰ ਪੈਰ ਤੇ ਸੋਚ ਸਮਝ ਕੇ ਚੱਲਣਾ ਪੈਂਦਾ ਹੈ ਜਾਂ ਸਾਨੂੰ ਉਹਦੀ ਰੱਖਿਆ ਕਰਨੀ ਪੈਂਦੀ ਹੈ ਮਾੜੇ ਅੰਤਰਾਂ ਤੋਂ। ਸੋ ਇਹ ਚੀਜ਼ਾਂ ਹੈਗੀਆਂ, ਬਟ ਇੱਥੇ ਅਸੀਂ ਧੀ ਨੂੰ ਮਾੜਾ ਨਹੀਂ ਕਹਿ ਸਕਦੇ, ਇਹ ਸਾਡੇ ਉਸ ਸਮਾਜ ਦੇ ਵਿੱਚ ਜਿਹੜੇ ਮਾੜੇ ਅੰਸਰ ਹੈਗੇ ਆ ਉਹਨਾਂ ਦਾ ਸਾਨੂੰ ਧਿਆਨ ਰੱਖਣ ਦੀ ਲੋੜ ਹੈਗੀ ਹੈ ਕਿ ਇਹਨਾਂ ਜਿਹੜੀਆਂ ਬੁਰਾਈਆਂ ਹੈਗੀਆਂ ਇਹਨਾਂ ਨੂੰ ਅਸੀਂ ਕਿਹੜੇ ਤਰੀਕੇ ਨਾਲ ਖਤਮ ਕਰਨਾ, ਜਾਂ ਆਪਾਂ ਦੇਖਦੇ ਹੈਗੇ ਕਿ ਦਾਜ ਦਹੇਜ ਹੈਗਾ, ਇਸ ਦੇ ਕਰਕੇ ਸਾਨੂੰ ਧੀ ਦੇ ਵਿਆਹ ਤੇ ਬਹੁਤ ਜ਼ਿਆਦਾ ਜਿਹੜਾ ਖਰਚਾ ਕਰਨਾ ਪੈਂਦਾ ਹੈਗਾ। ਸੋ ਇਹੋ ਜਿਹੀਆਂ ਗੱਲਾਂ ਬਾਤਾਂ ਕਰਕੇ ਅਸੀਂ ਡਰਦੇ ਹੈਗੇ ਆ, ਪਰ ਇਹੋ ਜਿਹੀ ਗੱਲ ਨਹੀਂ। ਅੱਜ ਕੱਲ ਧੀਆਂ ਨੇ ਵੀ ਬੜੀਆਂ ਤਰੱਕੀਆਂ ਕੀਤੀਆਂ, ਬੜੀਆਂ ਉੱਚੀਆਂ ਮੰਜ਼ਲਾਂ ਤੇ ਪਹੁੰਚੀਆਂ ਹੈਗੀਆਂ। ਮਦਰ ਟੈਰੇਸਾ ਵੀ ਇੱਕ ਧੀ ਸੀ, ਮਾਈ ਭਾਗੋ ਵੀ ਜਿਹੜੀ ਹੈਗੀ ਆ ਇੱਕ ਧੀ ਸੀਗੀ, ਤੇ ਕਲਪਨਾ ਚਾਵਲਾ ਵਰਗੀਆਂ ਵੀ ਜੇ ਆਪਾਂ ਗੱਲ ਕਰੀਏ ਉਹ ਵੀ ਇੱਕ ਧੀਆਂ ਸੀ ਜਿਨ੍ਹਾਂ ਨੇ ਦੁਨੀਆਂ ਭਰ ਦੇ ਵਿੱਚ ਦਾ ਆਪਦਾ ਨਾਮ ਨਾ ਖੱਟਿਆ ਹੈਗਾ। ਸੋ ਬਿਲਕੁਲ ਹਰਿੰਦਰ ਸੰਧੂ ਨੇ ਸਹੀ ਕਿਹਾ। ਤੇ ਇਹਦੇ ਨਾਲ ਨਾਲ ਆਪਾਂ ਇੱਕ ਖਬਰ ਦੇਖਦੇ ਹਾਂ ਇਸੇ ਨਾਲ ਹੀ ਸੰਬੰਧਿਤ। ਪਿੰਡ ਕੋਠੀ ਦੀਆਂ ਝਾੜੀਆਂ ਚ ਮਿਲੀ ਨਵ ਜੰਮੀ ਬੱਚੀ ਦੀ ਲਾਸ਼, ਇਹ ਖਬਰ ਹੈਗੀ ਹੈ ਜੀ ਹੁਸ਼ਿਆਰਪੁਰ ਤੋਂ। ਥਾਣਾ ਚੱਬੇਵਾਲ ਅਧੀਨ ਪਿੰਡ ਕੋਠੀ ਵਿੱਚ ਝਾੜੀਆਂ ਵਿੱਚੋਂ ਨਵ ਜੰਮੀ ਬੱਚੀ ਦੀ ਲਾਸ਼ ਮਿਲੀ। ਬੜੀ ਮਾੜੀ ਤੇ ਮੰਦਭਾਗੀ ਗੱਲ ਹੈ ਕਿ ਜਿਨ੍ਹਾਂ ਨੇ ਇਸ ਜੀਵ ਨੂੰ ਪੈਦਾ ਹੋਣ ਸਾਰੀ ਮਾਰਤਾ, ਜਾਂ ਕਹਿ ਲੋ ਉਸ ਨੂੰ ਉੱਥੇ ਮਰਨ ਵਾਸਤੇ ਛੱਡਤਾ ਹੋਊਗਾ, ਉਹ ਛੋਟੀ ਜਿਹੀ ਜਿੰਦ ਛੋਟੀ ਜਿਹੀ ਬੱਚੀ ਨੂੰ ਝਾੜੀਆਂ ਦੇ ਵਿੱਚ ਸੁੱਟ ਕੇ ਚਲੇ ਗਏ। ਜੇ ਤੁਸੀਂ ਉਹਨਾਂ ਦੀ ਸਾਂਭ ਸੰਭਾਲ ਹੀ ਨਹੀਂ ਕਰਦੇ ਤਾਂ ਤੁਹਾਨੂੰ ਉਹਨਾਂ ਨੂੰ ਪੈਦਾ ਕਰਨ ਦਾ ਵੀ ਕੋਈ ਹੱਕ ਨਹੀਂ ਹੈਗਾ। ਸੋ ਪਤਾ ਨਹੀਂ ਕਿਹੋ ਜਿਹੀ ਉਹਦੇ ਮਾਂ ਬਾਪ ਜਾਂ ਕਿਹੋ ਜਿਹੀ ਉਹਦੀ ਮਾਂ ਹੋਊਗੀ ਜਿਹਨੇ ਉਸ ਬੱਚੇ ਨੂੰ ਉੱਥੇ ਛੱਡਿਆ। ਸੋ ਬਹੁਤ ਮਾੜੀਆਂ ਗੱਲਾਂ ਹੈਗੀਆਂ, ਇਹ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ। ਅਸੀਂ ਨਹੀਂ ਸਾਂਭ ਸੰਭਾਲ ਕਰ ਸਕਦੇ ਤਾਂ ਬਥੇਰੀਆਂ ਇਹੋ ਜਿਹੀਆਂ ਸਮਾਜ ਸੇਵੀ ਸੰਸਥਾਵਾਂ ਹੈਗੀਆਂ ਜਿਹੜੀਆਂ ਬੱਚਿਆਂ ਦਾ ਪਾਲਣ ਪੋਸ਼ਣ ਕਰਦੀਆਂ ਹੈਗੀਆਂ, ਬੱਚਿਆਂ ਨੂੰ ਉਹੋ ਜਿਹੀ ਥਾਂ ਤੇ ਛੱਡ ਦਿੱਤਾ ਜਾਣਾ ਚਾਹੀਦਾ। ਇੱਕ ਮਲੂਕ ਜੀ ਜਿੰਦ ਨਮਾਣੀ ਜੀ ਛੋਟਾ ਜਿਹਾ ਬੱਚਾ ਪਤਾ ਨੀ ਕਿਵੇਂ ਉਹਦੀ ਉੱਥੇ ਝਾੜੀਆਂ ਦੇ ਵਿੱਚ ਮੌਤ ਹੋਈ ਹੋਊਗੀ। ਮਤਲਬ ਬਹੁਤ ਦੁੱਖ ਹੁੰਦਾ ਹੈਗਾ ਜਦੋਂ ਅਸੀਂ ਇਹੋ ਜਿਹਾ ਕੁਛ ਦੇਖਦੇ ਹੈਗੇ ਆ। ਸੋ ਸਾਨੂੰ ਜਿਹੜਾ ਹੈਗਾ ਇਹਨਾਂ ਬਹੁਤ ਧਿਆਨ ਦੇਣ ਦੀ ਲੋੜ ਹੈਗੀ ਆ ਕਿ ਇਹਨਾਂ ਜਿਹੜੀ ਜੀਵ ਹੈਗੀ ਆ ਇਹਨਾਂ ਦਾ ਵੀ ਜਿਉਣ ਦਾ ਉਹਨਾਂ ਹੀ ਹੱਕ ਹੈਗਾ। ਸੋ ਧੀਆਂ ਕਦੇ ਵੀ ਮਾੜੀਆਂ ਨਹੀਂ ਹੁੰਦੀਆਂ, ਬਹੁਤ ਚੰਗਾ ਰਿਸ਼ਤਾ ਬੜੀਆਂ ਚੰਗੀਆਂ ਹੁੰਦੀਆਂ ਘਰ ਦੇ ਵਿੱਚ। ਜਦੋਂ ਕਹਿੰਦੇ ਬੱਚੀ ਪੈਦਾ ਹੋ ਜਾਂਦੀ ਹੈਗੀ ਆ ਤਾਂ ਉੱਥੇ ਜੋ ਵੀ ਕਈ ਵਾਰੀ ਅਸੀਂ ਸ਼ਰਾਬਾਂ ਪੀਂਦੇ ਹਾਂ, ਨੱਚਦੇ ਹਾਂ, ਟੱਪਦੇ ਹਾਂ, ਤੇ ਉਹ ਚੀਜ਼ਾਂ ਬੰਦ ਹੋ ਜਾਂਦੀਆਂ ਚੰਗੇ ਪਰਿਵਾਰਾਂ ਦੇ ਵਿੱਚ ਵੀ ਨਹੀਂ ਆਪਣੇ ਘਰੇ ਧੀ ਨੇ ਜਨਮ ਲੈ ਲਿਆ। ਸੋ ਹੁਣ ਜਿਹੜਾ ਹੈਗਾ ਪ੍ਰੋਪਰ ਤਰੀਕੇ ਦੇ ਨਾਲ ਸਾਨੂੰ ਉੱਥੇ ਰਹਿਣਾ ਚਾਹੀਦਾ। ਚਲੋ ਇਹ ਸੀ ਖਬਰਾਂ ਦੇ ਨਾਲ ਨਾਲ ਸਾਡੀਆਂ ਗੱਲਾਂ ਬਾਤਾਂ ਵੀ ਚੱਲਦੀਆਂ ਰਹਿਣਗੀਆਂ। ਤੇ ਆਓ ਅਸੀਂ ਇੱਕ ਹੋਰ ਜਿਹੜਾ ਗੀਤ ਹੈਗਾ ਸਾਡੇ ਦਰਸ਼ਕਾਂ ਦੇ ਰੂਬਰੂ ਕਰਨ ਜਾ ਰਹੇ ਹਾਂ, ਮਾਂ ਦਾ ਰੁਤਬਾ। ਮਾਂ ਦਾ ਰੁਤਬਾ ਜਿਹੜਾ ਗੀਤ ਹੈਗਾ ਆਰਫੁਲਹਾਰ ਦੀ ਆਵਾਜ਼ ਦੇ ਵਿੱਚ ਸਾਡੇ ਦਰਸ਼ਕਾਂ ਦੀ ਖਿਦਮਤ ਦੇ ਵਿੱਚ ਹਾਜ਼ਰ ਹੈ ਮਾਂ ਦਾ ਰੁਤਬਾ।
ਮੇਰੀ ਮਾਂ
ਰੱਬ ਦਾ ਰੂਪ ਮਾਂ ਦਾ ਰੁਤਬਾ ਉਹ ਬੇਲੀ ਆ ਸੁਣ ਮੈਂ ਕਰਾਂ ਬਿਆਨ ਜਿਸ ਦੇ ਅੱਗੇ ਨੀਵੇਂ ਦਿਸਦੇ ਰੱਬ ਦੇ ਸੱਤ ਸਮਾਨ ਵਾਹ ਜੀ ਵਾਹ ਵਾਹ ਕਿਆ ਬਾਤ ਹੈ ਕਿਆ ਬਾਤ ਹੈ ਵਾਕਈ ਮਾਂ ਦਾ ਰੁਤਬਾ ਰੱਬ ਦਾ ਰੁਤਬਾ ਹੈ ਕਹਿੰਦੇ ਆ ਮਾਂ ਦੇ ਪੈਰਾਂ ਦੇ ਵਿੱਚ ਜੰਨਤ ਵਸਦੀ ਹੁੰਦੀ ਹੈ ਮਾਂ ਦੀ ਗੋਦੀ ਦੇ ਵਿੱਚ ਬੜਾ ਨਿੱਘ ਮਿਲਦਾ ਸਕੂਨ ਮਿਲਦਾ ਅਥਾਹ ਪਿਆਰ ਇਸ ਮਾਂ ਦੀ ਨਿੱਘ ਦੇ ਵਿੱਚ ਹੁੰਦਾ ਵਾਕੇ ਮਾਂ ਕਹਿੰਦੇ ਆਪ ਭੁੱਖੀ ਪਾਣੀ ਰਹਿ ਲਈ ਪਰ ਆਪਦੇ ਬੱਚੇ ਨੂੰ ਕਦੇ ਭੁੱਖਾ ਨਹੀਂ ਦੇਖ ਸਕਦੀ ਆਪ ਗਿੱਲੀ ਥਾਂ ਤੇ ਪੈਂਦੀ ਹੈ ਤੇ ਬੱਚੇ ਨੂੰ ਕਦੇ ਗਿੱਲੀ ਥਾਂ ਤੇ ਨਹੀਂ ਪਾ ਸਕਦੀ ਮਾਂ ਨੂੰ ਜਿੰਨਾ ਮਰਜ਼ੀ ਉਸਦੇ ਬੱਚੇ ਤੰਗ ਕਰ ਲੈਣ ਪਰ ਉਹਦੇ ਮੂੰਹ ਦੇ ਵਿੱਚੋਂ ਹਮੇਸ਼ਾ ਦਿਲ ਦੇ ਵਿੱਚੋਂ ਹਮੇਸ਼ਾ ਅਸੀਸਾਂ ਹੀ ਨਿਕਲਦੀਆਂ ਸਾਡੇ ਬੱਚਿਆਂ ਵਾਸਤੇ ਆਪਦੇ ਬੱਚਿਆਂ ਵਾਸਤੇ ਸੋ ਵਾਕਈ ਪਰਮਾਤਮਾ ਤੋਂ ਮਗਰੋਂ ਜੇ ਨਾਮ ਲਿਆ ਜਾਂਦਾ ਤਾਂ ਮਾਂ ਦਾ ਲਿਆ ਜਾਂਦਾ ਹੈਗਾ ਵਾਕੀ ਮਾਂ ਦੇ ਪੈਰਾਂ ਦੇ ਵਿੱਚ ਜੰਨਤ ਵਸਦੀ ਹੁੰਦੀ ਆ ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਵੀ ਆਪਣੀ ਮਾਂ ਦੀ ਬਾਪ ਦੀ ਉਸੇ ਤਰ੍ਹਾਂ ਸੇਵਾ ਕਰੀਏ ਕੇਅਰ ਕਰੀਏ ਜਿੰਨੇ ਪਿਆਰ ਦੇ ਨਾਲ ਲਾਡਾਂ ਦੇ ਨਾਲ ਦਲਾਰਾਂ ਦੇ ਨਾਲ ਉਹਨੇ ਸਾਨੂੰ ਪਾਲਿਆ ਹੁੰਦਾ ਸਾਡੇ ਕੋਲ ਵੀ ਸਮਾਂ ਹੁੰਦਾ ਕਿ ਅਸੀਂ ਉਹਨਾਂ ਅਹਿਸਾਨਾਂ ਦਾ ਜਿਹੜਾ ਹੈਗਾ ਕਰਜ਼ ਚੁਕਾ ਸਕੀਏ। ਪਰ ਸਾਡੀ ਬਦਕਿਸਮਤੀ ਹੈ ਕਿ ਅਸੀਂ ਦੇਖਦੇ ਹਾਂ ਕਿ ਕਈ ਇਹੋ ਜਿਹੀਆਂ ਜਿਹੜੀਆਂ ਔਲਾਦਾਂ ਹੁੰਦੀਆਂ ਉਹ ਆਪਣੇ ਮਾਪਿਆਂ ਨੂੰ ਰੋਲਣ ਵਾਸਤੇ ਛੱਡ ਦਿੰਦੀਆਂ। ਪਰ ਦੇਖੋ ਇਹ ਰਿਸ਼ਤਾ, ਬੱਚੇ ਜਿੰਨਾ ਮਰਜ਼ੀ ਨੁਕਸਾਨ ਕਰ ਲੈਣ, ਮਾੜਾ ਕਰ ਲੈਣ, ਪਰ ਇਹਨਾਂ ਦੇ ਮੂੰਹੋਂ ਕਦੇ ਮਾੜਾ ਸ਼ਬਦ ਜਾਂ ਬਦ ਅਸੀਸ ਕਦੇ ਆਪਦੇ ਬੱਚਿਆਂ ਵਾਸਤੇ ਨਹੀਂ ਨਿਕਲਦੀ। ਕਹਿੰਦੇ ਆ ਕਿ ਜਦੋਂ ਅਕਬਰ ਦੀ ਮਾਂ ਮਰੀ ਕਿ ਅਕਬਰ ਬੜਾ ਰੋਇਆ, ਬੜਾ ਉਦਾਸ ਹੋਇਆ ਤੇ ਉਹਨੂੰ ਕਿਸੇ ਨੇ ਪੁੱਛਿਆ ਕਿ ਬਾਦਸ਼ਾਹ ਤੁਸੀਂ ਤਾਂ ਐਡੇ ਵੱਡੇ ਬਾਦਸ਼ਾਹ ਹੋ, ਤੁਹਾਡੇ ਕੋਲ ਸਭ ਕੁਛ ਦੁਨੀਆਂ ਦਾ ਸੁੱਖ ਸਹੂਲਤ ਐਸ਼ ਜੋ ਵੀ ਚਾਹੋ ਦੁਨੀਆਂ ਦੇ ਸਭ ਕੁਛ ਤੁਹਾਡੇ ਪੈਰਾਂ ਦੇ ਵਿੱਚ ਆ ਤੇ ਤੁਸੀਂ ਇੰਨੇ ਦੁਖੀ ਕਿਉਂ ਆ, ਪਰੇਸ਼ਾਨ ਕਿਉਂ ਆ? ਅਕਬਰ ਨੇ ਕਿਹਾ ਕਿ ਦੁੱਖ ਮੈਨੂੰ ਇਸ ਗੱਲ ਦਾ ਕਿ ਸਾਰੀ ਦੁਨੀਆਂ ਵਾਸਤੇ ਮੈਂ ਬਾਦਸ਼ਾਹ, ਵਾਕਈ ਦੁਨੀਆਂ ਇਹ ਮੰਨਦੀ ਹੈ ਕਿ ਮੇਰੇ ਕੋਲ ਸਭ ਕੁਛ ਹੈ, ਵਾਕਈ ਸਭ ਕੁਛ ਹੈ, ਪਰ ਅੱਜ ਜਿਹੜੀ ਮੇਰੀ ਮਾਂ ਮੇਰੇ ਕੋਲੋਂ ਚਲੀ ਗਈ ਆ, ਉਹ ਮਾਂ ਸਾਰੀ ਦੁਨੀਆਂ ਦੇ ਵਿੱਚ ਇੱਕ ਹੀ ਮਾਂ ਸੀ ਜਿਹੜੀ ਮੈਨੂੰ ਆਕੂ ਕਹਿ ਕੇ ਬੁਲਾਉਂਦੀ ਸੀ, ਬਾਕੀ ਸਾਰੇ ਬਾਦਸ਼ਾਹ ਬਾਦਸ਼ਾਹ ਸਲਾਮਤ ਦੇ ਨਾਂ ਨਾਲ ਬੁਲਾਉਂਦੇ ਸੀ, ਆਹ ਜਿਹੜੀ ਮੈਨੂੰ ਆਕੂ ਕਹਿ ਕੇ ਬੁਲਾਉਣ ਵਾਲੀ ਸੀਗੀ ਉਹ ਚਲੀ ਗਈ। ਸੋ ਮਾਵਾਂ ਵਾਸਤੇ ਜਿਹੜੇ ਬੱਚੇ ਆ, ਚਾਹੇ ਜਿਹੜੇ ਮਰਜ਼ੀ ਵੱਡੇ ਹੋ ਜਾਣ, ਉਹ ਉਹਨਾਂ ਵਾਸਤੇ ਹਮੇਸ਼ਾ ਛੋਟੇ ਹੀ ਰਹਿੰਦੇ ਆ। ਬੜਾ ਪਿਆਰ ਹੁੰਦਾ, ਬੜਾ ਨਿੱਘ ਹੁੰਦਾ ਇਸ ਰਿਸ਼ਤੇ ਦੇ ਵਿੱਚ। ਸੋ ਅਸੀਂ ਸਾਰੇ ਵੀ ਕੋਸ਼ਿਸ਼ ਕਰੀਏ ਕਿ ਆਪਣੇ ਮਾਂ ਬਾਪ ਨੂੰ ਪੂਰਾ ਬਣਦਾ ਪਿਆਰ ਸਤਿਕਾਰ ਉਹਨਾਂ ਨੂੰ ਦੇਈਏ, ਉਹਨਾਂ ਦੀ ਹਰ ਪੱਖੋਂ ਧਿਆਨ ਕਰੀਏ, ਜਿਵੇਂ ਉਹਨਾਂ ਨੇ ਸਾਨੂੰ ਬੱਚਿਆਂ ਨੂੰ ਪਾਲਿਆ ਸੀ, ਸਾਡਾ ਵੀ ਫਰਜ਼ ਬਣਦਾ ਅਸੀਂ ਉਸੇ ਤਰ੍ਹਾਂ ਅੱਗੇ ਉਹਨਾਂ ਦੇ ਜਿਹੜੇ ਬੁਢਾਪੇ ਦਾ ਧਿਆਨ ਰੱਖੀਏ। ਸੋ ਇਸ ਦੇ ਨਾਲ ਨਾਲ ਅਗਲੀ ਖਬਰ ਹੈ ਜੀ ਪੰਜਾਬ ਦੇ ਵਿੱਚ ਕੈਂਸਰ ਦੀ। ਸਾਡੇ ਪੰਜਾਬ ਨੂੰ ਜਿਵੇਂ ਪਤਾ ਕਿ ਕੈਂਸਰ ਨੇ ਇਸ ਨੂੰ ਨਸ਼ੇ ਨੇ ਤੇ ਹੋਰ ਬਥੇਰੀਆਂ ਇਹੋ ਜਿਹੀਆਂ ਨਾਮਰਾਦ ਚੀਜ਼ਾਂ ਹੈਗੀਆਂ ਜਿਨ੍ਹਾਂ ਨੇ ਨਿਕਲਿਆ ਹੋਇਆ ਹੈਗਾ ਕਿ ਕੈਂਸਰ ਦੀ ਨਾਮਰਾਦ ਜਿਹੜੀ ਬਿਮਾਰੀ ਹੈਗੀ ਆ ਉਸਨੇ ਪਤਾ ਨੀ ਕਿੰਨੀਆਂ ਸਾਡੀਆਂ ਜਾਨਾਂ ਲੈ ਲਈਆਂ ਤੇ ਅਜੇ ਕਿੰਨੀਆਂ ਹੋਰ ਲੈਣੀਆਂ। ਕੋਟਪੁਰਾ ਦੀ ਖਬਰ ਹੈ ਜੀ ਕੈਂਸਰ ਦੈਂਤ ਨੇ ਨਿਕਲਿਆ ਹਰਜੀਤ ਸਿੰਘ ਚੀਮਾ। ਮਾਲਵਾ ਖੇਤਰ ਵਿੱਚ ਕੈਂਸਰ ਦੀ ਨਾਮਰਾਦ ਬਿਮਾਰੀ ਨੇ 58 ਸਾਲਾ ਹਰਜੀਤ ਸਿੰਘ ਨੂੰ ਜਿਹੜਾ ਹੈਗਾ ਨਿਗਲ ਲਿਆ। ਅਸੀਂ ਪਿਛਲੇ ਪ੍ਰੋਗਰਾਮ ਦੇ ਵਿੱਚ ਜ਼ਹਿਰ ਮੁਕਤ ਖੇਤੀ ਦੀ ਗੱਲ ਕਰ ਰਹੇ ਸੀ ਇੱਕ ਕਿਸਾਨ ਦੇ ਨਾਲ। ਕਹਿੰਦੇ ਆ ਕਿ ਉਹਨਾਂ ਨੇ ਦੱਸਿਆ ਕਿ ਕੈਂਸਰ ਦੇ ਨਾਲ ਜਿਹੜੇ ਮੇਰੇ ਫਾਦਰ ਸਾਹਿਬ ਦੀ ਮੌਤ ਹੋ ਗਈ ਸੀ, ਮੇਰੇ ਦਾਦਾ ਜੀ ਬੜੀ ਵੱਡੀ ਉਮਰ ਦੇ ਹੋ ਕੇ ਪੂਰੇ ਹੋਏ ਸੀ, ਫਾਦਰ ਸਾਹਿਬ ਛੋਟੀ ਉਮਰ ਦੇ ਵਿੱਚ ਇਸ ਕੈਂਸਰ ਦੀ ਨਾਮਰਾਦ ਬਿਮਾਰੀ ਦੇ ਨਾਲ ਚੜ੍ਹਾਈ ਕਰ ਗਏ ਸੀ ਤੇ ਉਹਨਾਂ ਦਾ ਜਿਹੜਾ ਭਰਾ ਛੋਟਾ ਭਰਾ ਸੀ ਉਹ ਬਹੁਤ ਹੀ ਜ਼ਿਆਦਾ ਛੋਟੀ ਉਮਰ ਦੇ ਵਿੱਚ ਇਸ ਨਾਮਰਾਦ ਬਿਮਾਰੀ ਦੇ ਨਾਲ ਚੜ੍ਹਾਈ ਕਰ ਗਿਆ ਸੀ। ਸੋ ਉਹਨਾਂ ਨੇ ਉਸ ਦਿਨ ਤੋਂ ਹੀ ਆਪਣੇ ਮਨ ਦੇ ਵਿੱਚ ਇੱਕ ਸੁਪਨਾ ਲਿਆ ਕਿ ਮੈਂ ਇੱਕ ਜ਼ਹਿਰ ਮੁਕਤ ਖੇਤੀ ਕਰੂੰਗਾ। ਸੋ ਉਹਨਾਂ ਨੇ ਜੋ ਮਨ ਦੇ ਵਿੱਚ ਸੁਪਨਾ ਲਿਆ ਤੇ ਉਹ ਸੁਪਨਾ ਪੂਰਾ ਵੀ ਕੀਤਾ। ਸੋ ਅੱਜ ਸਾਨੂੰ ਪਤਾ ਹੈ ਕਿ ਕੈਂਸਰ ਦੇ ਪਿੱਛੇ ਇੱਕ ਬਹੁਤ ਵੱਡਾ ਕਾਰਨ ਹੈ ਜਿਹੜੇ ਅਸੀਂ ਲੋੜੋਂ ਵੱਧ ਕੈਮੀਕਲਸ ਅਸੀਂ ਜਿਹੜੇ ਹੈਗੇ ਆ ਪੈਸਟੀਸਾਈਡਸ ਹੈਗੇ ਆ ਉਹ ਯੂਜ਼ ਕਰਦੇ ਹੈਗੇ ਆ। ਉਹ ਕੈਮੀਕਲਸ ਅਸੀਂ ਝਾੜ ਵਧਾਉਣ ਲਈ ਪ੍ਰੋਡਕਸ਼ਨ ਵਧਾਉਣ ਦੇ ਲਈ ਅਸੀਂ ਵੱਧ ਤੋਂ ਵੱਧ ਪਾਉਣੇ ਹੈਗੇ ਆ ਤੇ ਉਹਨਾਂ ਦਾ ਅਸਰ ਧਰਤੀ ਦੇ ਵਿੱਚ ਵੀ ਇੰਨਾ ਕੁ ਜ਼ਿਆਦਾ ਜਾ ਚੁੱਕਿਆ ਜੇ ਅਸੀਂ ਅੱਜ ਚਾਹੀਏ ਵੀ ਕੋਈ ਵੀ ਕੈਮੀਕਲ ਨਾ ਵਰਤੀਏ, ਫਿਰ ਵੀ ਸਾਨੂੰ ਕਿੰਨੇ ਸਾਲ ਲੱਗ ਜਾਣਗੇ ਉਹ ਧਰਤੀ ਦੇ ਵਿੱਚੋਂ ਜਿਹੜਾ ਉਹ ਜ਼ਹਿਰ ਹੈਗੀ ਆ ਉਹਦੇ ਵਿੱਚ ਇੰਨੀ ਕੁ ਜਜ਼ਬ ਹੋ ਗਈ ਹੈ। ਅੱਜ ਕੱਲ ਤਾਂ ਕਹਿੰਦੇ ਆ ਕਿ ਅਸੀਂ ਪਿਓਰ ਦੁੱਧ ਵੀ ਲੈ ਲਈਏ ਨਾ, ਤੇ ਉਸ ਦੁੱਧ ਦੇ ਵਿੱਚੋਂ ਵੀ ਯੂਰੀਆ ਦੀ ਮਕਦਾਰ ਨਿਕਲ ਆਉਂਦੀ ਹੈ, ਕਿਉਂਕਿ ਜਿਹੜੇ ਪਸ਼ੂ ਹੈਗੇ ਆ ਚਾਰਾ ਚਰਦੇ ਹੈਗੇ ਆ ਉਸ ਚਾਰੇ ਤੇ ਇੰਨੇ ਕੁ ਕੈਮੀਕਲ ਪੈਸਟੀਸਾਈਡਸ ਯੂਰੀਆ ਜਾਂ ਹੋਰ ਖਾਦਾਂ ਦੇ ਨਾਮ ਹੇਠ ਪਾਏ ਜਾਂਦੇ ਆ। ਜਿਹੜੇ ਪਸ਼ੂ ਹੈਗੇ ਆ ਉਹ ਚਾਰਾ ਚਰਦੇ ਆ ਤੇ ਇੰਨਾ ਜਿਹੜਾ ਕੈਮੀਕਲ ਹੈਗਾ ਜਾਂ ਜਿਹੜਾ ਹੋਰ ਯੂਰੀਆ ਦੀ ਮਕਦਾਰ ਹੈਗੀ ਹੈ ਉਹ ਇੱਕ ਸਾਡੇ ਵੱਲੋਂ ਪਿਓਰ ਦੁੱਧ ਦੇ ਵਿੱਚ ਵੀ ਆਉਂਦੀ ਹੈਗੀ ਹੈ। ਸੋ ਅੱਜ ਅਸੀਂ ਉੱਥੇ ਜ਼ਹਿਰ ਹੀ ਜ਼ਹਿਰ ਖਾ ਰਹੇ ਹਾਂ, ਅਸੀਂ ਇਹ ਨਹੀਂ ਸੋਚਦੇ ਕਿ ਅਸੀਂ ਇੱਕ ਥੋੜਾ ਜਿਹਾ ਝਾੜ ਵਧਾਉਣ ਵਾਸਤੇ ਜਾਂ ਇਨਕਮ ਵਧਾਉਣ ਵਾਸਤੇ ਆਪਣੇ ਕਿੰਨੀਆਂ ਕੁ ਕੀਮਤੀ ਜਿਹੜੀਆਂ ਜਾਨਾਂ ਹੈਗੀਆਂ ਉਹਨਾਂ ਦੇ ਨਾਲ ਖੇਡਦੇ ਹੈਗੇ ਆ, ਤੇ ਉਹ ਜਾਨਾਂ ਦੇ ਵਿੱਚ ਸਾਡੇ ਆਪਣੇ ਪਰਿਵਾਰ ਦੇ ਮੈਂਬਰ ਵੀ ਹੁੰਦੇ ਹੈਗੇ ਆ। ਸੋ ਸਾਨੂੰ ਲੋੜ ਹੈ ਕਮਲਜੀਤ ਸਿੰਘ ਹੇਅਰ ਵਰਗੇ ਜਿਹੜੇ ਜ਼ਹਿਰ ਮੁਕਤ ਖੇਤੀ ਕਰ ਰਹੇ ਹੈਗੇ ਆ ਤੇ ਉਹਨਾਂ ਨੇ ਇਸ ਨੂੰ ਸਫਲ ਕਰਕੇ ਦਿਖਾਇਆ। ਸਭ ਤੋਂ ਵੱਡੀ ਗੱਲ ਇਸ ਦੇ ਵਿੱਚ ਇਹ ਹੈ ਕਿ ਸਾਡੇ ਅਸੀਂ ਅੱਜ ਆਪਣੇ ਰਹਿਣ ਸਹਿਣ ਆਪਣੇ ਤੌਰ ਤਰੀਕੇ ਇੰਨੇ ਕੁ ਅਸੀਂ ਆਪਣੇ ਖਰਚੇ ਵਧਾ ਲਏ ਹੈਗੇ ਆ ਕਿ ਉਹ ਖਰਚੇ ਨੂੰ ਕੰਟਰੋਲ ਕਰਨਾ ਸਾਡੇ ਵਾਸਤੇ ਔਖਾ ਹੈ ਤੇ ਫਿਰ ਅਸੀਂ ਦੇਖਦੇ ਹਾਂ ਕਿ ਅਸੀਂ ਹੋਰ ਜਿਹੜੀ ਇਨਕਮ ਕਿਵੇਂ ਵਧਾਈਏ। ਸੋ ਜ਼ਰੂਰਤ ਹੈਗੀ ਹੈ ਕਿ ਅਸੀਂ ਜਿਹੜੇ ਇਹ ਖਰਚਿਆਂ ਨੂੰ ਇੱਕ ਸੀਮਤ ਰੱਖਿਆ ਜਾਵੇ ਤਾਂ ਜੋ ਸਾਨੂੰ ਐਕਸਟਰਾ ਜਿਹੜੀ ਹੈਗੀ ਲੋੜੋਂ ਵੱਧ ਜਿਹੜੀ ਜ਼ਿਆਦਾ ਇਨਕਮ ਵਧਾਉਣ ਦੀ ਸਾਨੂੰ ਜ਼ਰੂਰਤ ਨਾ ਪਵੇ। ਇਹਦੇ ਨਾਲ ਅਸੀਂ ਵੀ ਜਿਹੜੇ ਹੈਗੇ ਆ ਰਿਸ਼ਟ ਪੁਸ਼ਟ ਰਵਾਂਗੇ, ਠੀਕ ਠਾਕ ਰਵਾਂਗੇ, ਇੱਕ ਵਧੀਆ ਜਿਹੜਾ ਜੀਵਨ ਹੈਗਾ ਸੁਖਹਾਲ ਜੀਵਨ ਹੈਗਾ ਖੁਸ਼ਹਾਲ ਜੀਵਨ ਹੈਗਾ ਉਹ ਬਤੀਤ ਕਰਾਂਗੇ। ਸੋ ਇਹੀ ਹੈ ਕਿ ਇਹਨਾਂ ਜਿਹੜੀਆਂ ਨਾਮਰਾਤ ਬਿਮਾਰੀਆਂ ਹੈਗੀਆਂ ਇਹ ਜਿਹੜੇ ਜੀ ਹੈਗੇ ਇਹਨਾਂ ਨੇ ਮੁੜ ਕੇ ਕਦੇ ਵਾਪਸ ਨਹੀਂ ਆਉਣਾ ਗਾ। ਜਿਸ ਘਰ ਦਾ ਕੋਈ ਮੈਂਬਰ ਪਰਿਵਾਰਕ ਮੈਂਬਰ ਇੱਕ ਵਾਰ ਚਲਾ ਗਿਆ ਉਸਨੇ ਦੁਬਾਰਾ ਨਹੀਂ ਆਉਣਾ। ਹੁੰਦਾ ਕੀ ਹੈ ਕਿ ਇੱਕ ਮੈਂਬਰ ਵੀ ਚਲਾ ਜਾਂਦਾ ਤੇ ਆਰਥਿਕ ਪੱਖੋਂ ਖਰਚਾ ਵੀ ਇੰਨਾ ਕੁ ਜ਼ਿਆਦਾ ਹੋ ਜਾਂਦਾ ਹੈ ਕਿ ਇੱਕ ਦੀ ਥਾਂ ਤੇ ਦੋ ਦੋ ਮਾਰਾਂ ਪਰਿਵਾਰ ਨੂੰ ਝੱਲਣੀਆਂ ਪੈਂਦੀਆਂ ਹੈਗੀਆਂ। ਸੋ ਖਬਰਾਂ ਦੇ ਨਾਲ ਨਾਲ ਆਪਾਂ ਗੀਤ ਸੰਗੀਤ ਦਾ ਵੀ ਨਾਲ ਨਾਲ ਸਰੋਤਿਆਂ ਦੇ ਰੂਬਰੂ ਰੱਖਾਂਗੇ। ਅਗਲਾ ਗੀਤ ਲੈ ਕੇ ਆ ਰਹੇ ਹਾਂ ਸੁਰਿੰਦਰ ਸ਼ਿੰਦਾ ਦੀ ਆਵਾਜ਼ ਦੇ ਵਿੱਚ ਜੱਟ ਪੰਜਾਬੀ ਸਾਡੇ ਸਰੋਤਿਆਂ ਦੇ ਰੂਬਰੂ ਜੱਟ ਪੰਜਾਬੀ।
अपनी बिजनेस की तरक्की लाई तुसी भी हरमन रेडियो दिया सेवावां हासिल कर सकदे हो। हरमन रेडियो ते अपनी बिजनेस की एड देने लई जां किसी भी पसंदीदा प्रोग्राम नूं स्पॉन्सर करने लई संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो।
बहुत ही खूबसूरत गीत सुनिया सुरेंद्र सिंधा दी आवाज दे विच जस्ट पंजाबी। वाकई इस जिहड़ी कौम दा कोई जवाब नहीं हैगा। जिस पासे भी ये कौम पै जांदी है इत्थे सिरा ला के छड्डदी हैगी है। सो बड़ा खूबसूरत गीत सीगा सुरेंद्र सिंधा जी ने बड़ा लंबा टाइम जिहड़ा हैगा गायकी दे विच सरदारी कीती है। ते लो हुण असीं स्पाइस रेडियो न्यूजीलैंड तो परमिंदर सिंह की आवाज दे विच एक न्यूज लवांगे ते उस तो मगरों एड ब्रेक होगी स्पाइस रेडियो न्यूजीलैंड तो।
क्योरा सत श्री अकाल नमस्कार आदाब एंड हैलो। आज दिन सोमवार पू महीने की आखिरी तरीक है 13 दिसंबर 2020 का वरा जो कि परमिंदर सिंह पापाटोएटोए थोड़े लिए रेडियो तराना रेडियो स्पाइस कीवी टीवी न्यूजीलैंड हरमन रेडियो आस्ट्रेलिया फ्रंटलाइन रेडियो कैनेडा और खबरामा वैबसाइट तो पंजाब दियां खबरां लेके हाजिर है। खबरां विच सब तो वध चर्चा इस वक्त इस गल दी है कि पीटीसी जो कि एक निजी चैनल है और सुखबीर बादल हुणा दे एक अधिकार नूं लैके हुण गुरबाणी दे रस्मी प्रसारण दी गल चारे पासे जंगल दी अग वांग फैलन लगी है। असल दे विच पहलां वी कांग्रेस दे पंजाब सूबे दे प्रधान सुनील कुमार जाखड़ ने इस गल ते इतराज़ जाहर कीता सी कि गुरबाणी दे श्री हरिमंदर साहब तों प्रसारण नूं लैके किसी एक निजी चैनल दी सरदारी कायम नहीं रखी जा सकती, लेकिन हुण दरबार साहब दे हुक्मनामे उत्ते अपने कॉपीराइट दी गल करन वाली पीटीसी नूं ज्ञानी हरप्रीत सिंह हुणा वल्लों बकायदा बुला के उस उत्ते चर्चा करन दी गल विरोधी पार्टियां कहनी शुरू कर दित्ती है। दूजे पासे जेकर गल करिए ते सीनियर नेता पहला ही सुखदेव सिंह ढींडसा वर्गे पार्टी नूं तलांजली दे चुके सन। उस तों बाद उन्हां दे बेटे ने भी कुछ दिनां बाद फैसला लिया कि उह इस नूं अलविदा कहणगे, लेकिन दूजे पासे सख्त रुख अपनाउंदिआं कुछ पलां दे विच ही सुखबीर बादल हुणां ने जिथे शरणजीत ढिल्लों नूं विधानसभा दे विच मुख नेता बना दिता सी उथे हुण इस गल दी चर्चा भी है कि यकदम बिना किसी नोटिस दिते जाण तों पहलां ही इन्हां दोवां प्यो पुत्तां नूं श्रोमणी अकाली दल बादल ने मुअत्तल कर दिता है। इस मैंबरी तों मुअत्तली नूं लैके काफी तिखे तेवर परमिंदर ढींडसा हुणां ने दिखाए ने। उन्हां ने कहना है कि हरेक गल दा जवाब बहुत ठोक वजा के देणगे। ते दूजे पासे पंजाब सरकार ने फैसला कीता है कि 16 जनवरी ते 17 जनवरी नूं विधानसभा दा विशेष इजलास सद्या जावेगा। याद रहे इस दौरान सरकार दी बिजली दरां विच वाधे नूं लैके किरकिरी हो सकदी है। इस मामले विच आम आदमी पार्टी दा अंदोलन काफी तेज हो गया है। दो दिन पहला तेज पानी दीआं बुछारां दे बावजूद भी जिथे 8 आम आदमी पार्टी दे MLAs ਅਤੇ 800 ਦੇ ਕਰੀਬ ਵਰਕਰਾਂ ਦੇ ਉੱਤੇ ਸਰਕਾਰ ਨੇ FIR ਦਰਜ ਕੀਤੀ ਉੱਥੇ ਭਗਵੰਤ ਮਾਨ ਨੇ ਹਾਰ ਨਾ ਮੰਨਣ ਦੀ ਗੱਲ ਆਖੀ ਹੈ ਤੇ ਉਹਨਾਂ ਦਾ ਕਹਿਣਾ ਕਿ ਉਹ ਇਸ ਨੂੰ ਹੋਰ ਵੀ ਪ੍ਰਚੰਡ ਕਰਨਗੇ। ਤੇ ਉਧਰ ਭਾਰਤ ਭਰ ਦੇ ਵਿੱਚ ਆਪਣੇ ਸਿੰਘਾਸਨ ਨੂੰ ਹੋਰ ਪੱਕਾ ਕਰਨ ਦੇ ਲਈ ਦੀਦੀ ਬੀਜੇਪੀ ਪਾਰਟੀ ਨੇ ਹੁਣ JP ਨੱਡਾ ਹੁਣਾਂ ਨੂੰ 19 ਫਰਵਰੀ ਤੋਂ ਪਾਰਟੀ ਪ੍ਰਧਾਨ ਬਣਾਉਣ ਦੇ ਸੰਕੇਤ ਜਾਰੀ ਕੀਤੇ ਨੇ। ਭਾਵੇਂ ਕਿ ਅਮਿਤ ਸ਼ਾਹ ਦੇਸ਼ ਦੇ ਗ੍ਰਹਿ ਮੰਤਰੀ ਨੇ ਤੇ ਉਹ ਇਸ ਪ੍ਰਧਾਨਗੀ ਨੂੰ ਲੰਮੇ ਸਮੇਂ ਤੋਂ ਸਾਂਭਦੇ ਆ ਰਹੇ ਨੇ, ਲੇਕਿਨ ਹੁਣ ਹਿਮਾਚਲ ਪ੍ਰਦੇਸ਼ ਤੋਂ ਕੇਂਦਰੀ ਸਰਕਾਰ ਦੇ ਵੱਖ ਵੱਖ ਵੱਡੇ ਰੁਤਬਿਆਂ ਤੱਕ ਪਹੁੰਚੇ JP ਨੱਡਾ ਦੇ ਉੱਤੇ ਇਹ ਮੁਰਾਤਬਾ ਮਿਲ ਸਕਦਾ ਹੈ। ਤੇ ਨਾਲ ਨਾਲ ਗੱਲ ਕਰੀਏ ਦੇਸ਼ ਭਰ ਦੇ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਹੋ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ ਪੈਟਰੋਲ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਨੇ ਤੇ ਪੰਜਾਬ ਦੇ ਵਿੱਚ ਅੱਜ ਮੀਂਹ ਪੈਣ ਦੇ ਨਾਲ ਸੁੱਕੀ ਠੰਡ ਦੇ ਦੂਰ ਹੋਣ ਦਾ ਖਦਸ਼ਾ ਤੇ ਲੋਹੜੀ ਦੇ ਤਿਉਹਾਰ ਦੀਆਂ ਖੁਸ਼ੀਆਂ ਦੇਖੀਆਂ ਜਾਂ ਮਾਣੀਆਂ ਜਾ ਸਕਦੀਆਂ ਨੇ। ਗੁਰਤੇਜ ਕੁਹਾਰ ਵਾਲਾ ਦੇ ਇਸ ਖਿਆਲ ਦੇ ਨਾਲ ਆਗਿਆ ਦਿਓ, ਖੁਦਾਇਆ ਮੇਰਿਆਂ ਲਫ਼ਜ਼ਾਂ ਨੂੰ ਹਰ ਇਜ਼ਹਾਰ ਦੇ ਦੇਵੀਂ, ਪਰ ਇੱਕ ਚਿਹਰੇ ਨੂੰ ਮੇਰੀ ਬਾਤ ਚੋਂ ਓਹਲੇ ਕਰੀ ਰੱਖੀ, ਕਿਤੇ ਤਸਵੀਰ ਕੋਈ ਯਾਦ ਥੋੜਾ ਦਰਦ ਸਰਸ਼ਾਰੀ, ਜਿਵੇਂ ਹੋਇਆ ਤੂੰ ਮੈਨੂੰ ਆਪਣਾ ਹਿੱਸਾ ਕਰੀ ਰੱਖੀ। ਪਰਮਿੰਦਰ ਦੇ ਇਜਾਜ਼ਤ ਮਿਹਰਬਾਨੀ।
ਦਸ ਤੋਂ ਪੰਦਰਾਂ ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ ਆਈਲਟਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਈਲਟਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ ਆਈਲਟਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Haan bhai, kiddaan tu? Enna patla kivein ho gaya?
Mera kular wale doctor ne doorbeen rahi mini gastric bypass kita bhai.
Te tainu hor bhi koi fayda hoya operation da?
Bada fayda hoya bhai. Pehla mainu saah bada chadda si. Bahuta turya phirya bhi nahi si janda. Raat nu neend nahi si hundi. Karade hi vajde rehnde si. Kai wari ta din ch hi so janda sa. Par hun eh ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ।
ਕੁਲਾਲ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਲ ਹਸਪਤਾਲ GT ਰੋਡ ਬੀਜਾ ਨੇੜੇ ਖੰਨਾ ਪੰਜਾਬ ਇੰਡੀਆ। ਸੰਪਰਕ ਨੰਬਰ 9878090001 9780 90 001। ਵੈਬਸਾਈਟ ਵਿਜ਼ਿਟ ਕਰੋ kulalhospital.com।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਂਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਲ 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-3106-5394।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
ਕਮਰਸ਼ੀਅਲ ਬ੍ਰੇਕ ਤੋਂ ਮਗਰੋਂ ਦੁਬਾਰਾ ਵੈਲਕਮ ਹੈ ਸਾਡੇ ਸਰੋਤਿਆਂ ਦਾ ਜੀ। ਲੋ ਆਪਾਂ ਖਬਰਾਂ ਦੇ ਨਾਲ ਨਾਲ ਗੱਲਾਂ ਬਾਤਾਂ ਕਰ ਰਹੇ ਸੀ ਤੇ ਇਹ ਜਿਹੜਾ ਸਿਲਸਿਲਾ ਸਾਡਾ ਇਸੇ ਤਰ੍ਹਾਂ ਜਾਰੀ ਰਹੇਗਾ। ਜਿਵੇਂ ਆਪਾਂ ਪਿੱਛੇ ਗੱਲ ਕਰ ਰਹੇ ਸੀ ਕੈਂਸਰ ਦੀ, ਕੈਂਸਰ ਜਿਹੜਾ ਹੈਗਾ ਨਾਮਰਾਦ ਇਸ ਬਿਮਾਰੀ ਨੇ ਦਿਨ ਬ ਦਿਨ ਜਿਹੜੇ ਹੈਗੇ ਆ ਸਾਡੇ ਲੋਕਾਂ ਨੂੰ ਨਿਗਲ ਰਿਹਾ। ਅਗਲੀ ਖਬਰ ਹੈਗੀ ਹੈ ਤਰਨ ਤਾਰਨ ਤੋਂ। ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਨੌਜਵਾਨ ਦੀ ਮੌਤ। ਤਰਨ ਤਾਰਨ ਦੇ ਪਿੰਡ ਦਿਆਲਪੁਰਾ ਚ ਜਗਦੀਪ ਸਿੰਘ ਪੁੱਤਰ ਗੁਰਦੇਵ ਸਿੰਘ ਜੋ ਕਿ ਅੰਮ੍ਰਿਤਸਰ ਦੇ ਵਿਚ ਪੀਜ਼ਾ ਡਿਲੀਵਰੀ ਦਾ ਕੰਮ ਕਰਦਾ ਸੀ ਤੇ ਰਾਤ ਨੂੰ ਆਪਣੀ ਮਾਂ ਨੂੰ ਮਿਲਣ ਆਇਆ ਸੀ ਆਪਣੇ ਪਿੰਡ ਦਿਆਲਪੁਰਾ ਤੇ ਉੱਥੇ ਇਸਨੇ ਰਾਤ ਨੂੰ ਕਿਸੇ ਤੋਂ ਨਸ਼ੇ ਦਾ ਜਿਹੜਾ ਇੰਜੈਕਸ਼ਨ ਉਹ ਲੈ ਕੇ ਲਾ ਲਿਆ ਤੇ ਜਿਹੜਾ ਇੰਜੈਕਸ਼ਨ ਸੀ ਟੀਕਾ ਸੀ ਉਹ ਉਹਦੇ ਵਿੱਚ ਓਵਰਡੋਜ਼ ਹੋ ਗਈ ਤੇ ਓਵਰਡੋਜ਼ ਦੇ ਨਾਲ ਇਸ ਨੌਜਵਾਨ ਦੀ ਮੌਤ ਹੋ ਗਈ। ਇਹ ਨੌਜਵਾਨ ਵਿਆਹਿਆ ਹੋਇਆ ਸੀਗਾ, ਪਰਿਵਾਰ ਵਾਲਾ ਸੀਗਾ। ਸੋ ਆਪਾਂ ਗੱਲ ਕਰ ਰਹੀ ਸੀ ਕੈਂਸਰ ਨਾਮਰਾਦ ਬਿਮਾਰੀ ਦੀ ਤੇ ਇਸ ਨਾਮਰਾਦ ਬਿਮਾਰੀ ਦੇ ਨਾਲ ਨਾਲ ਸਾਡੇ ਪੰਜਾਬ ਦੇ ਵਿੱਚ ਇੱਕ ਹੋਰ ਨਾਮਰਾਦ ਜਿਹੜੀ ਹੈਗੀ ਹੈ ਨਸ਼ੇ ਦੀ ਬਿਮਾਰੀ, ਉਹ ਵੀ ਉਸਨੇ ਵੀ ਸਾਡੇ ਪੰਜਾਬ ਨੂੰ ਸਾਡੇ ਪੰਜਾਬ ਦੀ ਨੌਜਵਾਨੀ ਨੂੰ ਜਕੜਿਆ ਹੋਇਆ ਹੈਗਾ। ਚਾਹੇ ਸਰਕਾਰਾਂ ਸਾਡੀਆਂ ਲੱਖ ਦਾਅਵੇ ਕਰੀ ਜਾਣ ਅਸੀਂ ਨਸ਼ਾ ਖਤਮ ਕਰਤਾ, ਅਸੀਂ ਫਲਾਨੀ ਚੀਜ਼ ਖਤਮ ਕਰਤੀ, ਅਸੀਂ ਢਿੰਗੀ ਚੀਜ਼ ਖਤਮ ਕਰਤੀ, ਅੱਜ ਵੀ ਅਸੀਂ ਦੇਖਦੇ ਹਾਂ ਕਿ ਜਿਹੜਾ ਇਹ ਨਸ਼ਾ ਹੈਗਾ ਧੜੱਲੇ ਦੇ ਨਾਲ ਵੇਖ ਰਿਹਾ ਤੇ ਇਸ ਨਸ਼ੇ ਦੇ ਕਰਕੇ ਮਾਵਾਂ ਦੇ ਪੁੱਤ, ਸੁਹਾਗਣਾਂ ਦੇ ਸੁਹਾਗ, ਬੱਚਿਆਂ ਦੇ ਪਿਓ, ਹੁਣ ਤਾਂ ਮੈਂ ਕੁਛ ਟਾਈਮ ਤੋਂ ਦੇਖਦਾ ਕਿ ਸਾਡੀਆਂ ਜਿਹੜੀਆਂ ਧੀਆਂ ਹੈਗੀਆਂ ਉਹ ਵੀ ਇਸ ਨਸ਼ੇ ਦੀ ਜਿਹੜੀ ਦਲਦਲ ਹੈਗੀ ਆ ਉਸ ਦੇ ਵਿੱਚ ਐਂਟਰ ਹੋ ਚੁੱਕੀਆਂ ਤੇ ਇਹ ਰੋਜ਼ਮਰਾ ਦੀਆਂ ਗੱਲਾਂ ਹੋ ਗਈਆਂ ਕਿ ਫਲਾਨੀ ਥਾਂ ਤੇ ਜਿਹੜਾ ਹੈਗਾ ਨਸ਼ੇ ਦੀ ਓਵਰਡੋਜ਼ ਦੇ ਨਾਲ ਫਲਾਨੇ ਨੌਜਵਾਨ ਦੀ ਮੌਤ ਹੋ ਗਈ। ਸੋ ਬੜਾ ਦੁੱਖ ਹੁੰਦਾ ਇਹਨਾਂ ਨੂੰ ਦੇਖ ਕੇ। ਮੈਨੂੰ ਇੱਕ ਨਹੀਂ ਸਮਝ ਆਉਂਦੀ ਕਿ ਐਡੀ ਵੀ ਕਿੱਡੀ ਕੁ ਜਿਹੜੀ ਗੱਲ ਹੈਗੀ ਜਿਹੜੀ ਸਾਡੇ ਤੋਂ ਕੰਟਰੋਲ ਨਹੀਂ ਕੀਤੀ ਜਾ ਰਹੀ। ਪਿੱਛੇ ਜੇ ਅਸੀਂ ਦੇਖਿਆ ਕਿ ਪੁਲਿਸ ਦੇ ਕੁਛ ਕਰਮਚਾਰੀ ਵੀ ਜਿਹੜੇ ਸੀਗੇ ਉਹ ਵੀ ਇਸ ਦੇ ਵਪਾਰ ਦੇ ਵਿੱਚ ਪਾਏ ਗਏ ਸੀਗੇ, ਇਸ ਵਪਾਰ ਦੇ ਵਿੱਚ ਲੱਗੇ ਗਏ ਹੈਗੇ ਆ ਤੇ ਇੱਕ ਡੋਪ ਟੈਸਟ ਦੇ ਵਿੱਚ ਜਿਹੜਾ ਹੈਗਾ ਬਥੇਰੇ ਇਹੋ ਜਿਹੇ ਕਰਮਚਾਰੀ ਸੀ ਜਿਹੜੇ ਉਹ ਆਏ ਹੈਗੇ ਆ ਜਿਹੜੇ ਆਪ ਆਦੀ ਸੀ। ਹੁਣ ਗੱਲ ਇਹ ਹੈ ਕਿ ਜਿਸ ਪ੍ਰਸ਼ਾਸਨ ਨੇ ਸਾਨੂੰ ਇਸ ਚੀਜ਼ ਤੋਂ ਇਸ ਨਸ਼ੇ ਤੋਂ ਨਜ਼ਾਤ ਦਵਾਉਣੀ ਆ ਉਸ ਪ੍ਰਸ਼ਾਸਨ ਦਾ ਕੁਛ ਹਿੱਸਾ ਆਪ ਨਸ਼ਾ ਕਰ ਰਿਹਾ ਤੇ ਕੁਛ ਹਿੱਸਾ ਜਿਹੜਾ ਹੈਗਾ ਉਹ ਪੈਸਾ ਬਣਾਉਣ ਦੀ ਹੌੜ ਦੇ ਵਿੱਚ ਇਸ ਵਪਾਰ ਦੇ ਵਿੱਚ ਲੱਗਿਆ ਹੋਇਆ। ਸੋ ਕਹਿੰਦੇ ਵੀ ਜਿਹੜੀ ਆਪ ਹੀ ਇਸ ਕੰਮ ਦੇ ਵਿੱਚ ਲੱਗੇ ਹੋਏ ਆ ਉਹ ਕਿਵੇਂ ਬਚਾਉਣਗੇ। ਸੋ ਇਸ ਥਾਂ ਤੇ ਸਰਕਾਰਾਂ ਦਾ ਫਰਜ਼ ਬਣਦਾ ਹੈਗਾ ਕਿ ਨੇਕ ਇਮਾਨਦਾਰ ਜਿਹੜੇ ਹੈਗੇ ਆ ਅਫਸਰ ਹੈਗੇ ਆ ਉਹ ਅੱਗੇ ਲਿਆਂਦੇ ਜਾਣ, ਕਿਉਂਕਿ ਜਿਹੜੇ ਮਾਵਾਂ ਦੇ ਪੁੱਤ ਹੈ ਜਿਹੜੇ ਮਰਦੇ ਆ ਇਹਨਾਂ ਚੀਜ਼ਾਂ ਦੇ ਨਾਲ, ਮੌਤ ਇਹ ਨਹੀਂ ਦੇਖਦੀ ਕਿ ਕੌਣ ਆ। ਅੱਜ ਕਿਸੇ ਦੇ ਘਰ ਨੂੰ ਅੱਗ ਲੱਗੀ ਆ, ਕੱਲ ਨੂੰ ਉਹ ਜਿਹੜੀ ਘਰ ਅੱਗ ਸੀਕ ਹੈ ਸਾਡੇ ਘਰੇ ਵੀ ਪਹੁੰਚ ਸਕਦਾ, ਸਾਡੇ ਘਰੇ ਵੀ ਉਸ ਚੀਜ਼ ਦੀ ਅੱਗ ਲੱਗ ਸਕਦੀ ਹੈ। ਸੋ ਚਾਹੇ ਕਿਸੇ ਵੀ ਮਾਂ ਦੇ ਪੁੱਤ ਦੀ ਓਵਰਡੋਜ਼ ਨਾਲ ਨਸ਼ੇ ਦੇ ਨਾਲ ਮੌਤ ਹੁੰਦੀ ਹੈ ਜਾਂ ਕਿਸੇ ਬੱਚਿਆਂ ਦੇ ਬਾਪ ਦੀ ਮੌਤ ਹੁੰਦੀ ਹੈਗੀ ਹੈ ਜਾਂ ਕਿਸੇ ਦੇ ਸੁਹਾਗ ਦੀ ਮੌਤ ਹੁੰਦੀ ਹੈਗੀ ਹੈ, ਉਹ ਸਾਡੇ ਸਾਰਿਆਂ ਲਈ ਬਹੁਤ ਦੁਖਦਾਇਕ ਹੈਗੀ ਹੈ। ਸੋ ਆਪਾਂ ਗੱਲ ਕਰਦੇ ਹੈਗੇ ਆ ਕਿ ਚਾਹੇ ਕੈਂਸਰ ਹੈ ਚਾਹੇ ਨਸ਼ਾ, ਅੱਗੇ ਅਸੀਂ ਗੱਲ ਕਰਾਂਗੇ ਜਿਹੜਾ ਪ੍ਰਦੂਸ਼ਣ ਹੈਗਾ ਉਹਦੀ ਗੱਲ ਕਰਾਂਗੇ ਕਿ ਇਹ ਸਾਰੀਆਂ ਚੀਜ਼ਾਂ ਦੇ ਨਾਲ ਅਫੈਕਟਡ ਕੌਣ ਹੋ ਰਿਹਾ, ਅਸੀਂ ਇਫੈਕਟਡ ਹੋ ਰਹੇ ਹਾਂ, ਸਾਡਾ ਹੀ ਨੁਕਸਾਨ ਹੋ ਰਿਹਾ ਹੈਗਾ। ਅਗਲੀ ਖਬਰ ਹੈਗੀ ਹੈ ਕਿ ਝੋਨੇ ਦੀ ਪਰਾਲੀ ਦੇ ਸਾਰੇ ਤਜਰਬੇ ਫੇਲ, ਕਿਸਾਨ ਮੁੜ ਧੜੱਲੇ ਨਾਲ ਅੱਗਾਂ ਲਾਉਣ ਲੱਗੇ। ਸੋ ਜਿਹੜੇ ਕਿਸਾਨ ਹੈਗੇ ਆ ਕੁਛ ਕਿਸਾਨ ਵਰਗ ਦਾ ਇਹ ਜਵਾਬ ਹੈਗਾ ਕਿ ਜਿਹੜੀਆਂ ਅਸੀਂ ਉਹ ਸਾਰੇ ਪ੍ਰੈਕਟੀਕਲ ਕਰ ਲਏ ਹੈਗੇ ਆ, ਜਿਹੜੀਆਂ ਪਰਾਲੀ ਦੀਆਂ ਉਹ ਗੰਢਾਂ ਹੈਗੀਆਂ ਉਹ ਤਾਂ ਬਣ ਜਾਂਦੀਆਂ ਹੈਗੀਆਂ ਮਸ਼ੀਨਾਂ ਦੇ ਨਾਲ, ਪਰ ਉਹਨਾਂ ਗੰਢਾਂ ਨੂੰ ਉਹਨਾਂ ਨੂੰ ਗੱਠਾਂ ਨੂੰ ਚੱਕਣ ਵਾਸਤੇ ਸਾਨੂੰ ਲੇਬਰ ਨਹੀਂ ਮਿਲਦੀ। ਸੋ ਜਦੋਂ ਸਾਡੇ ਖੇਤ ਦੇ ਵਿੱਚ ਪਈਆਂ ਰਹਿੰਦੀਆਂ ਹੈਗੀਆਂ ਤੇ ਉਦੋਂ ਅਸੀਂ ਉਹਨਾਂ ਨੂੰ ਪਾਣੀ ਵੀ ਆਉਣਾ ਹੈ ਜਾਂ ਜ਼ਮੀਨ ਦੀ ਵਹਾਈ ਵੀ ਕਰਨੀ ਹੈ ਤੇ ਲੇਬਰ ਨਾ ਹੋਣੇ ਕਰਕੇ ਅਸੀਂ ਉਹਨੂੰ ਚੱਕ ਨਹੀਂ ਸਕਦੇ। ਸੋ ਕੁਛ ਵਰਗ ਨੇ ਫੈਸਲਾ ਲਿਆ ਕਿ ਜਿਹੜਾ ਹੈਗਾ ਵੀ ਆਪਾਂ ਪਰਾਲੀ ਨੂੰ ਉਸੇ ਤਰ੍ਹਾਂ ਅੱਗ ਲਾਈਏ। ਹੁਣ ਗੱਲ ਫਿਰ ਇੱਥੇ ਆ ਜਾਂਦੀ ਹੈਗੀ ਹੈ ਕਿ ਨੁਕਸਾਨ ਕਿਹਦਾ। ਹੁਣ ਆਪਾਂ ਅਕਸਰ ਦੇਖਦੇ ਹਾਂ ਕਿ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੇ ਨਾਲ ਬਹੁਤ ਥਾਵਾਂ ਤੇ ਜਿਹੜੀਆਂ ਸਕੂਲ ਦੀਆਂ ਵੈਨਾਂ ਦੇ ਐਕਸੀਡੈਂਟ ਹੋਏ ਆ, ਛੋਟੇ ਛੋਟੇ ਜਿਹੜੇ ਬੱਚੇ ਹੈਗੇ ਆ, ਬਹੁਤ ਬੱਚੇ ਆਪਣੀਆਂ ਜਿਹੜੀਆਂ ਜਾਨਾਂ ਹੈਗੀਆਂ ਉਹ ਗਵਾ ਚੁੱਕੇ ਆ, ਕਿਉਂਕਿ ਧੂੰਆਂ ਹੀ ਇੰਨਾ ਜ਼ਿਆਦਾ ਹੋ ਜਾਂਦਾ ਕਿ ਦਿਸਦਾ ਕੁਛ ਨਹੀਂ, ਕਿਸੇ ਪਾਸੇ ਕੁਛ ਨਹੀਂ ਦਿਸਦਾ। ਸੋ ਇਹਨਾਂ ਦੇ ਨਾਲ ਨਾਲ ਹੋਰ ਵੀ ਅਣਗਿਣਤ ਐਕਸੀਡੈਂਟ ਹੁੰਦੇ ਹੈਗੇ ਆ, ਸੜਕ ਹਾਦਸੇ ਵਾਪਰਦੇ ਆ, ਕਿਉਂਕਿ ਇੰਨਾ ਜ਼ਿਆਦਾ ਧੂੰਆਂ ਹੋਇਆ ਵਿਆ ਹੁੰਦਾ ਹੈਗਾ ਕਿ ਸਾਨੂੰ ਕੁਛ ਨਹੀਂ ਰਹਿੰਦਾ ਅੱਗੋਂ ਕੀ ਆ ਰਿਹਾ ਕੀ ਨਹੀਂ ਆ ਰਿਹਾ। ਇਹ ਤਾਂ ਗੱਲ ਸੀ ਐਕਸੀਡੈਂਟਾਂ ਦੀ। ਹੁਣ ਕਹਿੰਦੇ ਵੀ ਜਿਹੜਾ ਇਹ ਧੂੰਆਂ ਅੱਗ ਦਾ ਧੂੰਆਂ ਇਹ ਇੰਨਾ ਜ਼ਿਆਦਾ ਖਤਰਨਾਕ ਹੁੰਦਾ ਹੈਗਾ ਕਿ ਇੱਕ ਜਿਹੜਾ ਚੇਨ ਸਮੋਕਰ ਹੈਗਾ, ਚੇਨ ਸਮੋਕਿੰਗ ਕਰਦਾ ਹੈਗਾ, ਕੰਟੀਨਿਊ ਸਮੋਕਿੰਗ ਕਰਦਾ, ਉਹਦਾ ਜਿਹੜੀ ਸਮੋਕਿੰਗ ਵੀ ਇੰਨੀ ਡੇਂਜਰਸ ਨਹੀਂ ਹੁੰਦੀ, ਇੰਨੀ ਖਤਰਨਾਕ ਨਹੀਂ ਹੁੰਦੀ ਜਿੰਨਾ ਇਹ ਜਿਹੜਾ ਧੂੰਆਂ ਜਦੋਂ ਸਾਡੇ ਸਰੀਰ ਦੇ ਅੰਦਰ ਜਾਂਦਾ ਸਾਹ ਦੇ ਰਾਹੀਂ, ਤੇ ਸਾਡੇ ਅੰਦਰ ਇਹ ਬਹੁਤ ਜ਼ਿਆਦਾ ਨੁਕਸਾਨ ਕਰਦਾ। ਸੋ ਗੱਲ ਇਹ ਹੈ ਕਿ ਜਿਹੜੀ ਅਸੀਂ ਅੱਗ ਲਾਉਣੇ ਆ, ਅੱਗ ਲਾਉਣ ਦੇ ਨਾਲ ਸਭ ਤੋਂ ਪਹਿਲਾਂ ਅਫੈਕਟਡ ਅਸੀਂ ਹੁੰਦੇ ਹਾਂ, ਕਿਉਂਕਿ ਅਸੀਂ ਉਸ ਏਰੀਏ ਦੇ ਵਿੱਚ, ਉਹਨਾਂ ਪਿੰਡਾਂ ਦੇ ਵਿੱਚ, ਉਹਨਾਂ ਸ਼ਹਿਰਾਂ ਦੇ ਵਿੱਚ ਰਹਿ ਰਹੇ ਹੁੰਦੇ ਹਾਂ। ਸ਼ਹਿਰਾਂ ਦੇ ਨਾਲੋਂ ਵੀ ਵੱਧ ਅਸੀਂ ਗੱਲ ਕਰੀਏ ਤਾਂ ਜਿਹੜੇ ਹੈਗੇ ਪਿੰਡ ਉਹ ਇਸ ਦੇ ਵਿੱਚ ਵੱਧ ਅਫੈਕਟਡ ਹੁੰਦੇ ਹੈਗੇ ਆ, ਵੱਧ ਕੀ ਬਹੁਤ ਜ਼ਿਆਦਾ ਅਫੈਕਟਡ ਹੁੰਦੇ ਹੈਗੇ ਆ। ਹੁਣ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਪੈਸਟੀਸਾਈਡ ਦੀ, ਕਿ ਅਸੀਂ ਪੈਸਟੀਸਾਈਡ ਇੰਨਾ ਪਾਉਣੇ ਹੈਗੇ ਆ ਆਪਦੀ ਪੈਦਾਵਾਰ ਵਧਾਉਣ ਵਾਸਤੇ, ਪਰ ਸਾਨੂੰ ਦੂਜੇ ਪਾਸੇ ਇਹ ਨਹੀਂ ਪਤਾ ਕਿ ਅਸੀਂ ਓਨੀ ਪੈਦਾਵਾਰ ਨਹੀਂ ਵਧਾਉਂਦੇ, ਉਸ ਤੋਂ ਵੱਧ ਅਸੀਂ ਹਸਪਤਾਲਾਂ ਤੇ ਜਾ ਕੇ ਆਪਦਾ ਖਰਚਾ ਕਰ ਦਿੰਦੇ ਹਾਂ। ਅੱਜ ਕੱਲ੍ਹ ਅਗਰ ਆਪਾਂ ਦੇਖਦੇ ਹਾਂ ਕਿ ਕੋਈ ਵੀ ਜਿਹੜੀ ਬਿਮਾਰੀਆਂ ਦਾ ਖਰਚੇ ਸੌਆਂ ਦੇ ਵਿੱਚ ਜਾਂ ਹਜ਼ਾਰਾਂ ਦੇ ਵਿੱਚ ਨਹੀਂ ਰਹਿ ਗਏ, ਲੱਖਾਂ ਦੇ ਵਿੱਚ ਖਰਚੇ ਹੋਣ ਲੱਗ ਪਏ ਆ। ਤੋ ਕਈ ਵਾਰੀ ਕੀ ਹੁੰਦਾ ਕਿ ਅਸੀਂ ਇੰਨੇ ਜ਼ਿਆਦਾ ਖਰਚੇ ਕਰਨ ਤੋਂ ਮਗਰੋਂ ਅਸੀਂ ਆਪਦੇ ਪਰਿਵਾਰਕ ਜੀ ਦੀ ਜਾਨ ਵੀ ਨਹੀਂ ਬਚਾ ਸਕਦੇ, ਤੇ ਅਸੀਂ ਜਿਹੜਾ ਸਾਡਾ ਖਰਚਾ ਵੀ ਇੰਨਾ ਹੋ ਜਾਂਦਾ ਹੈਗਾ। ਸੋ ਗੱਲ ਇਹ ਸੀਗੀ ਕਿ ਆਪਾਂ ਇਹ ਗੱਲ ਕਰੀਏ ਕਿ ਹੋਰ ਫੈਕਟਰੀਆਂ ਤੋਂ ਜਿਹੜਾ ਹੈਗਾ ਧੂੰਆਂ ਨਿਕਲਦਾ ਸਰਕਾਰ ਨੂੰ ਉਹ ਨਹੀਂ ਦਿੰਦਾ, ਜਾਂ ਜਿਹੜੇ ਇੰਨੇ ਵਾਹਨ ਚੱਲ ਰਹੇ ਹੈਗੇ ਆ ਉਹ ਨਹੀਂ ਦਿੰਦੇ, ਆਪਾਂ ਉਹਨਾਂ ਚੀਜ਼ਾਂ ਦੀ ਬਜਾਏ ਜਿਹੜੀਆਂ ਚੀਜ਼ਾਂ ਅਸੀਂ ਆਪਦੇ ਹੱਥੀਂ ਕਰ ਰਹੇ ਹਾਂ, ਘੱਟੋ ਘੱਟ ਸਾਨੂੰ ਉਸ ਵੱਲ ਧਿਆਨ ਦੇਣਾ ਚਾਹੀਦਾ ਕਿ ਸਭ ਤੋਂ ਪਹਿਲਾਂ ਉਹਦਾ ਜਿਹੜਾ ਸੇਕ ਹੈਗਾ ਉਹ ਸਾਨੂੰ ਹੀ ਲੱਗਦਾ, ਸਾਨੂੰ ਹੀ ਨੁਕਸਾਨ ਹੁੰਦਾ ਹੈਗਾ। ਸੋ ਇਸ ਦੇ ਵਿੱਚ ਮੈਂ ਆਪਣੇ ਸਾਰੇ ਜਿਹੜੇ ਕਿਸਾਨ ਵੀਰ ਆ ਉਹਨਾਂ ਨੂੰ ਕਹਿਣਾ ਕਿ ਅਸੀਂ ਜਿਹੜੀ ਹੈਗੀ ਆ ਇਹ ਅੱਗਾਂ ਨਾ ਲਾਈਏ, ਇਹਨਾਂ ਅੱਗਾਂ ਲਾਉਣ ਦੇ ਨਾਲ ਸਾਡਾ ਖੁਦ ਦਾ ਹੀ ਨੁਕਸਾਨ ਹੁੰਦਾ ਹੈਗਾ। ਅਗਲੀ ਖਬਰ ਹੈਗੀ ਹੈ ਜੀ, ਪਰਾਲੀ ਨਹੀਂ ਕੋਲਾ ਵੀ ਹੈ ਪ੍ਰਦੂਸ਼ਣ ਦਾ ਕਾਰਨ। ਸੋ ਕਿਹਾ ਹੈ ਕਿਸਾਨ ਹੈਗੇ ਆ ਉਹ ਆਪਦਾ ਜਿਹੜਾ ਐਕਸਕਿਊਜ਼ ਦਿੰਦੇ ਹੈਗੇ ਕਿ ਨਹੀਂ ਨਹੀਂ ਪਰਾਲੀ ਦੇ ਨਾਲ ਹੀ ਇਕੱਲਾ ਪ੍ਰਦੂਸ਼ਣ ਨਹੀਂ ਹੁੰਦਾ, ਕੋਲੇ ਨਾਲ ਵੀ ਹੁੰਦਾ। ਵਾਕਈ ਸਹੀ ਗੱਲ ਹੈ ਕਿ ਪਰਾਲੀ ਦੇ ਨਾਲ ਵੀ ਪ੍ਰਦੂਸ਼ਣ ਹੁੰਦਾ, ਇਸ ਦੇ ਨਾਲ ਨਾਲ ਕੋਲੇ ਦੇ ਨਾਲ ਵੀ ਪ੍ਰਦੂਸ਼ਣ ਹੁੰਦਾ, ਤੇ ਹੋਰ ਵੀ ਬਹੁਤ ਇਹੋ ਜਿਹੀਆਂ ਫੈਕਟਰੀਆਂ ਹੈਗੀਆਂ ਉਹਨਾਂ ਦੇ ਧੂੰਏ ਦੇ ਨਾਲ ਵੀ ਪ੍ਰਦੂਸ਼ਣ ਹੁੰਦਾ, ਜਾਂ ਜਿਹੜੇ ਉਹ ਕੈਮੀਕਲ ਛੱਡਦੇ ਹੈਗੇ ਆ ਉਹਨਾਂ ਦੇ ਨਾਲ ਵੀ ਪ੍ਰਦੂਸ਼ਣ ਹੁੰਦਾ। ਸੋ ਬਥੇਰੇ ਅਨੇਕਾਂ ਅਜਿਹੋ ਜਿਹੇ ਕਾਰਨ ਹੈਗੇ ਆ ਕਿ ਜਿਨ੍ਹਾਂ ਦੇ ਨਾਲ ਪ੍ਰਦੂਸ਼ਣ ਹੁੰਦਾ ਹੈਗਾ। ਸੋ ਬਜਾਏ ਕਿ ਅਸੀਂ ਇੱਕ ਦੂਜੇ ਤੇ ਐਕਸਕਿਊਜ਼ ਦੇਈਏ ਜਾਂ ਸੁੱਟੀਏ ਕਿ ਆਹ ਵੀ ਕਾਰਨ ਹੈਗਾ, ਸੋ ਮੈਂ ਮੰਨਦਾ ਕਿ ਵਾਕਈ ਕਾਰਨ ਹੈਗੇ ਆ, ਬਹੁਤ ਜ਼ਿਆਦਾ ਕਾਰਨ ਹੈਗੇ ਆ, ਪਰ ਘੱਟੋ ਘੱਟ ਜਿਹੜੀ ਸਾਡੇ ਹੱਥੋਂ ਜਿਹੜੀਆਂ ਪ੍ਰਦੂਸ਼ਣ ਦੇ ਕਾਰਨ ਹੈ ਘੱਟੋ ਘੱਟ ਉਹ ਨਹੀਂ ਹੋਣੇ ਚਾਹੀਦੇ। ਸੋ ਗੱਲ ਇਹ ਹੈ ਕਿ ਨੁਕਸਾਨ ਚਾਹੇ ਕਿਸੇ ਦੂਜੇ ਦਾ ਹੋਵੇ ਚਾਹੇ ਸਾਡਾ ਹੋਵੇ, ਨੁਕਸਾਨ ਤਾਂ ਨੁਕਸਾਨ ਹੀ ਹੈ। ਸੋ ਸਾਨੂੰ ਧਿਆਨ ਦੇਣਾ ਚਾਹੀਦਾ ਕਿ ਜਿਹੜਾ ਇਹ ਪਰਾਲੀਆਂ ਨੂੰ ਅੱਗ ਨਾ ਲਾਈ ਜਾਵੇ। ਇਹਦੇ ਨਾਲ ਨਾਲ ਜੇ ਅਸੀਂ ਗੱਲ ਕਰਦੇ ਹਾਂ ਕਿ ਅਸੀਂ ਟਾਈਮ ਸਿਰ ਵਾਹੁਣ ਜੋ ਖੇਤੀ ਕਰ ਲੈਂਦੇ ਹੈਗੇ ਹਾਂ, ਉਹਦੇ ਨਾਲ ਬਥੇਰੇ ਇਹੋ ਜਿਹੇ ਸਾਡੇ ਮਿੱਤਰ ਜੀਵ ਜੰਤੂ ਹੁੰਦੇ ਹੈਗੇ ਜਿਨ੍ਹਾਂ ਦੀ ਪਰਾਲੀ ਨੂੰ ਅੱਗ ਲਾਉਣ ਦੇ ਨਾਲ ਮੌਤ ਹੋ ਜਾਂਦੀ ਹੈ, ਜਿਹੜੇ ਕਿ ਸਾਡੇ ਫਸਲਾਂ ਦੇ ਵਿੱਚ ਬੜੇ ਸਾਡੇ ਸਹਾਈ ਹੁੰਦੇ ਹੈਗੇ ਆ। ਸੋ ਖਬਰਾਂ ਦਾ ਜਿਹੜਾ ਸਿਲਸਿਲਾ ਆਪਾਂ ਇਸੇ ਤਰ੍ਹਾਂ ਜਾਰੀ ਰੱਖਾਂਗੇ, ਤੇ ਇਸ ਦੇ ਨਾਲ ਨਾਲ ਅਸੀਂ ਗੀਤ ਸੰਗੀਤ ਦਾ ਵੀ आनंद माणांगे। सो साडे स्रोतियां दे रूबरू अगला गीत तेरे रंग न्यारे नछत्र गिल दी आवाज दे विच हाजर है, तेरे रंग न्यारे। ਬਹੁਤ ਹੀ ਖੂਬਸੂਰਤ ਗੀਤ ਨਛੱਤਰ ਗਿੱਲ ਦੀ ਆਵਾਜ਼ ਦੇ ਵਿੱਚ ਅਸੀਂ ਸੁਣਿਆ ਤੇਰੇ ਰੰਗ ਨਿਆਰੇ ਦਾਤੇ ਆ ਤੇਰੇ ਰੰਗ ਨਿਆਰੇ। ਕੋਈ ਸ਼ੱਕ ਨਹੀਂ, ਵਾਕੇ ਇਸ ਦਾਤੇ ਦੇ ਰੰਗ ਬਹੁਤ ਨਿਆਰੇ ਆ। ਬੜਾ ਦਾਤੇ ਨੇ ਸਾਨੂੰ ਖੂਬਸੂਰਤ ਜੀਵਨ ਦਿੱਤਾ। ਕਹਿੰਦੇ ਆ ਕਿ ਇਹ ਜ਼ਿੰਦਗੀ ਜਿਹੜੀ ਹੈਗੀ ਆ ਬਹੁਤ ਖੂਬਸੂਰਤ ਹੈ, ਕਿ ਖੂਬਸੂਰਤ ਤਰੀਕੇ ਦੇ ਨਾਲ ਹੀ ਜ਼ਿੰਦਗੀ ਜਿਉਣੀ ਚਾਹੀਦੀ ਹੈ। ਦੂਜੇ ਪਾਸੇ ਕਹਿੰਦੇ ਆ ਕਿ ਜਿਹੜੀ ਜ਼ਿੰਦਗੀ ਬਹੁਤ ਛੋਟੀ ਹੁੰਦੀ ਆ, ਸੋ ਉਸ ਨੂੰ ਵਧੀਆ ਤਰੀਕੇ ਨਾਲ ਜੀਣਾ ਚਾਹੀਦਾ। ਜੀਣ ਦੇ ਸਾਡੇ ਜਿਹੜੇ ਢੰਗ ਹੈਗੇ ਆ ਉਹ ਵਧੀਆ ਹੋਣੇ ਚਾਹੀਦੇ ਆ। ਸੋ ਦਾਤੇ ਨੇ ਤਾਂ ਸਾਡੇ ਤੋਂ ਕਦੇ ਕੋਈ ਘਾਟ ਨਹੀਂ ਛੱਡੀ ਕਿਸੇ ਚੀਜ਼ ਦੀ, ਤੇ ਅਸੀਂ ਕਹਿ ਲਓ ਐਵੇਂ ਰੋਂਦੇ ਰਹਿੰਦੇ ਹਾਂ। ਦੂਜਿਆਂ ਦੇ ਵੱਲ ਵੇਖ ਕੇ ਕਹਿੰਦੇ ਜਿਉਣਾ ਚਾਹੀਦਾ। ਆਪਾਂ ਦੇਖਦੇ ਹਾਂ ਕਿ ਸਾਨੂੰ ਪਰਮਾਤਮਾ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਕਿ ਉਸ ਨੇ ਸਾਨੂੰ ਇਹ ਜੀਵਨ ਦਿੱਤਾ, ਸਾਨੂੰ ਪੂਰਨ ਤੌਰ ਤੇ ਹੱਥ ਪੈਰ ਦਿੱਤੇ ਹੈਗੇ ਆ, ਸਾਨੂੰ ਚੰਗੀ ਸੋਝੀ ਦਿੱਤੀ ਆ, ਸਾਨੂੰ ਇੱਕ ਤੰਦਰੁਸਤ ਸਰੀਰ ਦਿੱਤਾ। ਜਦੋਂ ਅਸੀਂ ਕਈ ਵਾਰੀ ਦੂਜਿਆਂ ਵੱਲ ਜਿਨ੍ਹਾਂ ਨੂੰ ਇਹ ਦਾਤਾਂ ਨਹੀਂ ਮਿਲੀਆਂ ਉਹਨਾਂ ਵੱਲ ਦੇਖਦੇ ਹਾਂ ਤੇ ਫਿਰ ਸਾਨੂੰ ਪਤਾ ਲੱਗਦਾ ਕਿ ਸਭ ਤੋਂ ਪਹਿਲਾਂ ਜਿਹੜੀ ਤੰਦਰੁਸਤੀ ਹੈ ਇਹਦਾ ਕੀ ਮਹੱਤਵ ਹੈ। ਸੋ ਅਸੀਂ ਕਈ ਵਾਰੀ ਐਵੇਂ ਹੋਰ ਚੀਜ਼ਾਂ ਦੇ ਵਿੱਚ ਝੂਰਦੇ ਰਹਿੰਦੇ ਹਾਂ, ਮੇਰੇ ਕੋਲ ਪੈਸਾ ਨਹੀਂ, ਮੇਰੇ ਕੋਲ ਆਹ ਨਹੀਂ, ਮੈਨੂੰ ਆਹ ਨਹੀਂ ਦਿੱਤਾ, ਉਹ ਨਹੀਂ ਦਿੱਤਾ। ਸੋ ਉਸ ਦਾਤੇ ਦੇ ਰੰਗ ਬਹੁਤ ਨਿਆਰੇ ਆ, ਉਹਦਾ ਜਿਹੜਾ ਹੱਥ ਹੈਗਾ ਉਹ ਕਦੇ ਵੀ ਪਿੱਛੇ ਨਹੀਂ ਹੱਟਦਾ ਸਾਡੀਆਂ ਝੋਲੀਆਂ ਭਰਨ ਤੋਂ। ਸਾਨੂੰ ਖੂਬਸੂਰਤ ਕੁਦਰਤ ਦਿੱਤੀ ਆ, ਦਿਨ ਦਿੱਤੇ ਆ, ਰਾਤਾਂ ਦਿੱਤੀਆਂ, ਅਲੱਗ ਅਲੱਗ ਤਰ੍ਹਾਂ ਦੇ ਮੌਸਮ ਦਿੱਤੇ ਆ, ਅਲੱਗ ਅਲੱਗ ਤਰ੍ਹਾਂ ਦੀਆਂ ਧਰਤੀਆਂ ਦਿੱਤੀਆਂ, ਅਲੱਗ ਅਲੱਗ ਤਰ੍ਹਾਂ ਦਾ ਵਾਤਾਵਰਨ ਦਿੱਤਾ, ਅਲੱਗ ਅਲੱਗ ਤਰ੍ਹਾਂ ਦੇ ਜੀਵ ਜੰਤੂ ਦਿੱਤੇ ਆ, ਰਿਸ਼ਤੇ ਦਿੱਤੇ ਆ, ਨਾਤੇ ਦਿੱਤੇ ਆ। ਸੋ ਬਹੁਤ ਕੁਛ ਉਸ ਦਾਤੇ ਨੇ ਦਿੱਤਾ ਤੇ ਸਾਨੂੰ ਉਹਦਾ ਆਨੰਦ ਮਾਨਣਾ ਚਾਹੀਦਾ ਤੇ ਉਹਦਾ ਸ਼ੁਕਰ ਕਰਨਾ ਚਾਹੀਦਾ ਕਿ ਹੇ ਅਕਾਲ ਪੁਰਖ ਵਾਹਿਗੁਰੂ, ਬਹੁਤ ਦਾਤਾਂ ਦਿੱਤੀਆਂ, ਤੇਰਾ ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ। ਅਸੀਂ ਤਾਂ ਉਹਦਾ ਜਿੰਨਾ ਸ਼ੁਕਰ ਕਰ ਲਈਏ ਉਨਾ ਹੀ ਘੱਟ ਹੈ। ਸੋ ਗੱਲਾਂ ਬਾਤਾਂ ਦੇ ਨਾਲ ਨਾਲ ਆਪਾਂ ਖਬਰਾਂ ਦਾ ਸਿਲਸਿਲਾ ਉਸੇ ਤਰ੍ਹਾਂ ਜਾਰੀ ਰੱਖਾਂਗੇ। ਸੋ ਮਲੇਰਕੋਟਲੇ ਤੋਂ ਖਬਰ ਹੈ ਜੀ ਕਿ ਦੁਖੀ ਕਿਸਾਨਾਂ ਨੇ ਟਰੈਕਟਰ ਟਰਾਲੀਆਂ ਭਰ ਕੇ ਅਵਾਰਾ ਪਸ਼ੂ SDM ਦਫ਼ਤਰ ਚ ਲਿਆਂਦੇ। ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਖੇਤਾਂ ਚ ਵੜਦੇ ਪਸ਼ੂ ਬਣਦੇ ਹਨ ਲੜਾਈਆਂ ਦਾ ਕਾਰਨ। ਟੈਕਸ ਦੇ ਰੂਪ ਵਿਚ ਸਰਕਾਰ ਲੈ ਰਹੀ ਹੈ ਸਾਡੇ ਕੋਲੋਂ ਪੈਸੇ ਪਰ ਹੱਲ ਕੋਈ ਨੀ। ਮੈਂ ਬਿਲਕੁਲ ਸਹਿਮਤ ਹਾਂ ਜੀ ਇਸ ਦੇ ਨਾਲ ਕਿ ਵਾਕੇ ਜਿਹੜੇ ਅਵਾਰਾ ਪਸ਼ੂ ਹੈਗੇ ਆ ਉਹ ਕਿਸਾਨਾਂ ਦੀ ਲੜਾਈ ਦਾ ਕਾਰਨ ਬਣਦੇ ਆ ਕਿ ਜਦੋਂ ਪਸ਼ੂ ਖੇਤਾਂ ਦੇ ਵਿੱਚ ਆ ਕੇ ਫਸਲ ਦਾ ਨੁਕਸਾਨ ਕਰਦੇ ਆ ਤੇ ਉਸ ਲਈ ਸਾਨੂੰ ਜਿਹੜੇ ਸਾਡੇ ਕਿਸਾਨ ਵੀਰ ਹੈਗੇ ਉਹਨਾਂ ਨੂੰ ਕਈ ਵਾਰੀ ਰਾਤ ਦਿਨ ਜਿਹੜੀ ਖੇਤਾਂ ਦੀ ਨਿਗਰਾਨੀ ਕਰਨੀ ਪੈਂਦੀ ਹੈ ਤੇ ਆਪਦੇ ਖੇਤ ਚੋਂ ਪਸ਼ੂ ਭਜਾਉਣੇ ਪੈਂਦੇ ਆ ਤੇ ਜਦੋਂ ਆਪਦੇ ਖੇਤ ਚੋਂ ਪਸ਼ੂ ਭਜਾਉਂਦਾ ਤਾਂ ਫਿਰ ਉਹ ਭੱਜ ਕੇ ਫਿਰ ਕਿਸੇ ਹੋਰ ਦੇ ਖੇਤ ਦੇ ਵਿੱਚ ਚਲੇ ਜਾਂਦੇ ਆ। ਸੋ ਆਪਸ ਦੇ ਵਿੱਚ ਲੜਾਈਆਂ ਹੁੰਦੀਆਂ, ਨੁਕਸਾਨ ਹੁੰਦੇ ਆ। ਸੋ ਇੱਥੇ ਕਿਸਾਨਾਂ ਦਾ ਕਹਿਣਾ ਇਹ ਵੀ ਹੈ ਕਿ ਅਸੀਂ ਬਹੁਤ ਟੈਕਸ ਦੇ ਰਹੇ ਹੈਗੇ ਆ, ਸਰਕਾਰਾਂ ਟੈਕਸ ਤਾਂ ਲਈ ਜਾਂਦੀਆਂ, ਸਾਡੇ ਕੋਲੋਂ ਪੈਸੇ ਤਾਂ ਲਈ ਜਾਂਦੀਆਂ ਪਰ ਇਸ ਚੀਜ਼ ਦਾ ਹੱਲ ਨਹੀਂ ਕੋਈ ਕੱਢਦੇ। ਬਿਲਕੁਲ ਬਿਲਕੁਲ 100% ਬਿਲਕੁਲ ਸਹੀ ਗੱਲ ਹੈ ਕਿ ਸਾਡੇ ਕੋਲੋਂ ਜਿਹੜਾ ਹੈਗਾ ਟੈਕਸ ਲਿਆ ਜਾਂਦਾ ਹੈਗਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੇ ਪਰ ਜਿਹੜਾ ਹੈਗਾ ਟੈਕਸ ਲੈਣ ਦੇ ਬਾਵਜੂਦ ਵੀ ਸਾਨੂੰ ਸਹੂਲਤ ਨਹੀਂ ਦਿੱਤੀ ਜਾ ਰਹੀ। ਸੋ ਖੇਤਾਂ ਦਾ ਨੁਕਸਾਨ ਹੁੰਦਾ, ਲੜਾਈ ਝਗੜੇ ਹੁੰਦੇ ਆ, ਫਸਲਾਂ ਦਾ ਨੁਕਸਾਨ ਹੁੰਦਾ, ਉਹਦੇ ਨਾਲ ਨਾਲ ਆਪਾਂ ਦੇਖਦੇ ਹਾਂ ਕਿ ਜਿਹੜੇ ਅਵਾਰਾ ਪਸ਼ੂ ਹੈਗੇ ਆ ਇਹ ਦੁਰਘਟਨਾਵਾਂ ਦਾ, ਸੜਕ ਹਾਦਸਿਆਂ ਦਾ ਕਾਰਨ ਵੀ ਬਣਦੇ ਆ। ਬਹੁਤ ਜਿਹੜੀਆਂ ਹੈਗੀਆਂ ਕੀਮਤੀ ਜਾਨਾਂ ਇਹਨਾਂ ਅਵਾਰਾ ਪਸ਼ੂਆਂ ਦੇ ਕਰਕੇ ਸਾਡੀਆਂ ਜਾਂਦੀਆਂ ਹੈਗੀਆਂ, ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਜਾਂਦੀਆਂ ਹੈਗੀਆਂ। ਸੋ ਇਸ ਪਾਠ ਤੇ ਅਸੀਂ ਅਗਰ ਗੱਲ ਕਰਦੇ ਹਾਂ ਤਾਂ ਇਹ ਸਾਰੀ ਦੀ ਸਾਰੀ ਜਿਹੜੀ ਜ਼ਿੰਮੇਵਾਰੀ ਹੈਗੀ ਹੈ ਉਹ ਪ੍ਰਸ਼ਾਸਨ ਦੀ ਬਣਦੀ ਹੈਗੀ ਹੈ ਕਿ ਪ੍ਰਸ਼ਾਸਨ ਇਸ ਚੀਜ਼ ਦਾ ਕੋਈ ਨਾ ਕੋਈ ਹੱਲ ਕੱਢੇ। ਪਰ ਅਸੀਂ ਅਕਸਰ ਦੇਖਦੇ ਹਾਂ ਕਿ ਜਿਹੜਾ ਪ੍ਰਸ਼ਾਸਨ ਹੈਗਾ ਉਹ ਵੀ ਆਮ ਤੌਰ ਤੇ ਜ਼ਿਆਦਾਤਰ ਕੁੰਭਕਰਨੀ ਦੀ ਜਿਹੜੀ ਨੀਂਦ ਹੈਗਾ ਸੁੱਤਾ ਰਹਿੰਦਾ ਹੈਗਾ। ਵੱਡੀਆਂ ਵੱਡੀਆਂ ਮੋਟੀਆਂ ਮੋਟੀਆਂ ਤਨਖਾਹਾਂ ਲੈ ਕੇ ਏਸੀ ਕਮਰਿਆਂ ਦੇ ਵਿੱਚ ਬੈਠੇ ਰਹਿੰਦੇ ਹੈਗੇ ਆ ਤੇ ਪਰ ਇਹਨਾਂ ਚੀਜ਼ਾਂ ਦੇ ਕੋਈ ਹੱਲ ਨਹੀਂ ਕੱਢਦੇ। ਤੇ ਸੋ ਇਸ ਵਾਰੀ ਜਿਹੜਾ ਹੈਗਾ ਮਲੇਰਕੋਟਲਾ ਖੇਤਰ ਦੇ ਜਿਹੜੇ ਕਿਸਾਨ ਆ ਉਹਨਾਂ ਨੇ ਇਹ ਮੈਂ ਕਹੂੰਗਾ ਕਿ ਚੰਗਾ ਉਪਰਾਲਾ ਕੀਤਾ ਕਿ ਟਰਾਲੀਆਂ ਦੇ ਵਿੱਚ ਜਿਹੜੇ ਉਹ ਪਸ਼ੂ ਭਰ ਕੇ SDM ਦੇ ਦਫ਼ਤਰ ਦੇ ਵਿੱਚ ਲੈ ਕੇ ਗਏ ਤਾਂ ਜੋ ਉਹਨਾਂ ਨੂੰ ਥੋੜੀ ਜਿਹੀ ਜਾਗ ਆਵੇ ਜਾਂ ਚੂੰਡੀ ਭਰੀ ਜਾਵੇ ਉਹਨਾਂ ਤੇ ਕਿ ਜਦੋਂ ਉਸ ਏਰੀਏ ਦੇ ਵਿੱਚ ਉਸ ਦਫ਼ਤਰੀ ਏਰੀਏ ਦੇ ਵਿੱਚ ਆਪਾਂ ਦੇਖਦੇ ਹੈਗੇ ਕਿ ਪਸ਼ੂ ਤੁਰ ਫਿਰ ਰਹੇ ਹੋਣਗੇ। ਆਪਾਂ ਅਕਸਰ ਆਮ ਤੌਰ ਤੇ ਦੇਖਦੇ ਹੈਗੇ ਆ ਕਿ ਜਦੋਂ ਵੀ ਕੋਈ ਇਹੋ ਜਿਹਾ ਕਾਰ ਹੁੰਦਾ ਧਰਨੇ ਲਾਏ ਜਾਂਦੇ ਹੈਗੇ ਆ ਤਾਂ ਆਮ ਤੌਰ ਤੇ ਜਿਹੜੀਆਂ ਜਥੇਬੰਦੀਆਂ ਹੈਗੀਆਂ ਉਸ ਰੋਹ ਦੇ ਵਿੱਚ ਜਿਹੜੀਆਂ ਸੜਕਾਂ ਬਲੌਕ ਕਰ ਦਿੰਦੀਆਂ। ਪਰ ਸੜਕਾਂ ਬਲੌਕ ਕਰਨ ਦੇ ਨਾਲ ਵੀ ਅਗਰ ਅਸੀਂ ਦੇਖਦੇ ਹੈਗੇ ਆ ਤੇ ਉਸ ਦੇ ਵਿੱਚ ਜਿਹੜੇ ਅਫੈਕਟਡ ਆਮ ਜਨਤਾ ਹੀ ਹੁੰਦੀ ਆ ਅਸੀਂ ਲੋਕ ਹੁੰਦੇ ਹੈਗੇ ਆ। ਕਿਸੇ ਨੇ ਉੱਥੇ ਕੋਈ ਪੇਸ਼ੈਂਟ ਲਿਜਾਣਾ ਹੁੰਦਾ ਹੈਗਾ ਸੜਕ ਬੰਦ ਕੀਤੀ ਹੁੰਦੀ ਹੈਗੀ ਹੈ ਉਸ ਦੇ ਵਿੱਚ ਬਹੁਤ ਜ਼ਿਆਦਾ ਜਾਨੀ ਨੁਕਸਾਨ ਵੀ ਹੁੰਦਾ। ਕਿਸੇ ਦਾ ਕੋਈ ਬਹੁਤ ਜ਼ਿਆਦਾ ਜਿਹੜਾ ਜ਼ਰੂਰੀ ਕੰਮ ਹੁੰਦਾ ਹੈਗਾ ਕਿਸੇ ਨੇ ਕੋਈ ਫਲਾਈਟ ਫੜਨੀ ਹੁੰਦੀ ਹੈ ਕਿਸੇ ਨੇ ਕੋਈ ਇੰਟਰਵਿਊ ਤੇ ਜਾਣਾ ਕਿਸੇ ਨੇ ਕੋਈ ਜੌਬ ਤੇ ਜਾਣਾ ਹੈਗਾ। ਸੋ ਗੱਲ ਇਹ ਹੈ ਕਿ ਉਸ ਦੇ ਵਿੱਚ ਵੀ ਅਸੀਂ ਲੋਕ ਹੀ ਅਫੈਕਟਡ ਹੁੰਦੇ ਹੈਗੇ ਹਾਂ। ਸੋ ਬਜਾਏ ਅਸੀਂ ਜਿਹੜੇ ਹੈਗੇ ਸੜਕਾਂ ਤੇ ਧਰਨੇ ਦੇਣ ਦੀ ਬਜਾਏ ਸਾਨੂੰ ਜਿਹੜੀ ਇਹ ਅਫਸਰਸ਼ਾਹੀ ਹੈਗੀ ਹੈ ਇਹਨਾਂ ਦੇ ਦਫ਼ਤਰਾਂ ਦਾ ਘਿਰਾਓ ਕਰਨਾ ਚਾਹੀਦਾ। ਇਹਨਾਂ ਨੂੰ ਸਾਨੂੰ ਦਫ਼ਤਰਾਂ ਚੋਂ ਬਾਹਰ ਨਹੀਂ ਨਿਕਲ ਦੇਣਾ ਚਾਹੀਦਾ ਕਿ ਜਦੋਂ ਤੱਕ ਸਾਡੀ ਜਿਹੜੀ ਸਮੱਸਿਆ ਦਾ ਤੁਸੀਂ ਹੱਲ ਨਹੀਂ ਕਰਦੇ ਤੇ ਇਹ ਜਿਹੜੀ ਤੁਹਾਡੇ ਦਫ਼ਤਰਾਂ ਦਾ ਜਿਹੜਾ ਹੈਗਾ ਘਿਰਾਓ ਰਹੂਗਾ। ਕਚਹਿਰੀਆਂ ਬਲੌਕ ਕਰਨੀਆਂ ਚਾਹੀਦੀਆਂ ਤਾਂ ਜੋ ਇਹਨਾਂ ਨੂੰ ਉਸ ਚੀਜ਼ ਦਾ ਪਤਾ ਲੱਗੇ। ਵਾਕਈ ਜਦੋਂ ਉਸ ਮਲੇਰਕੋਟਲਾ ਦੇ SDM ਦੇ ਦਫ਼ਤਰ ਦੇ ਇਰਦ ਗਿਰਦ ਜਦੋਂ ਪਸ਼ੂ ਫਿਰਦੇ ਹੋਣਗੇ ਉਸ ਏਰੀਏ ਦੇ ਵਿੱਚ ਤੇ ਫਿਰ ਉਹਨਾਂ ਨੂੰ ਪਤਾ ਲੱਗਿਆ ਹੋਊਗਾ ਕਿ ਵਾਕਈ ਇਹ ਕਿੰਨਾ ਔਖਾ ਕੰਮ ਹੈਗਾ। ਸੋ ਇਸ ਦੇ ਨਾਲ ਅਗਲੀ ਖਬਰ ਹੈਗੀ ਹੈ ਕਿ ਪਿਛਲੇ ਸਾਲ ਸੂਬੇ ਦੇ 323 ਕਿਸਾਨਾਂ ਨੇ ਕੀਤੀ ਖੁਦਕੁਸ਼ੀ। ਮਾਰਾਂ ਦਾ ਕਹਿਣਾ ਕਿ ਬਿਊਰੋ ਦੇ ਅੰਕੜੇ ਕਿਉਂ ਘੱਟ ਹਨ। ਪਿਛਲੇ ਸਾਲ 323 ਕਿਸਾਨਾਂ ਨੇ ਖੁਦਕੁਸ਼ੀ ਕੀਤੀ। ਸੋ ਖੁਦਕੁਸ਼ੀਆਂ ਆਮ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਹੋ ਗਈਆਂ ਕਿ ਫਲਾਨੀ ਥਾਂ ਤੇ ਫਲਾਨੇ ਕਿਸਾਨ ਨੇ ਫਾਹਾ ਲੈ ਲਿਆ, ਖੁਦਕੁਸ਼ੀ ਕਰ ਲਈ, ਫਲਾਨੀ ਥਾਂ ਤੇ ਜਿਹੜੀ ਹੈਗੀ ਹੈ ਜ਼ਹਿਰ ਖਾ ਲਈ। ਇਹ ਅਸੀਂ ਹੁਣ ਸੁਣਦੇ ਆਦੀ ਹੋ ਗਏ ਹਾਂ। ਸੋ ਇਹਨਾਂ ਖੁਦਕੁਸ਼ੀਆਂ ਦੇ ਵਿੱਚ ਪਿੱਛੇ ਜਿਹੜੇ ਸਭ ਤੋਂ ਵੱਡੇ ਕਾਰਨ ਆਪਾਂ ਆਮ ਤੌਰ ਤੇ ਦੇਖਦੇ ਹਾਂ ਕਿ ਉਹ ਸਾਡੇ ਆਰਥਿਕ ਮੰਦਹਾਲੀ ਜਿਹੜੀ ਹੈਗੀ ਆ, ਆਰਥਿਕ ਪੋਜੀਸ਼ਨ ਪੱਖੋਂ ਅਸੀਂ ਆਰਥਿਕ ਪੱਖੋਂ ਇੰਨੇ ਕੁ ਜ਼ਿਆਦਾ ਵੀਕ ਹੋ ਜਾਂਦੇ ਹੈਗੇ ਆ ਕਿ ਅਕੀ ਅਸੀਂ ਜਿਹੜਾ ਹੈਗਾ ਖੁਦਕੁਸ਼ੀ ਦਾ ਰਸਤਾ ਅਪਣਾਉਣੇ ਹੈਗੇ ਆ। ਸੋ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਰਕਾਰਾਂ ਵੀ ਜਿਹੜੀਆਂ ਹੈਗੀਆਂ ਕਿਸਾਨਾਂ ਦੇ ਲਈ ਕੋਈ ਠੋਸ ਜਿਹੜਾ ਹੈਗਾ ਪਲਾਨ ਉਹ ਨਹੀਂ ਬਣਾ ਸਕੀਆਂ। ਆਪਾਂ ਆਮ ਦੇਖਦੇ ਹੈਗੇ ਆ ਕਿ ਇੰਨੀ ਮਿਹਨਤ ਦੇ ਨਾਲ ਜਿਹੜਾ ਕਿਸਾਨ ਹੈਗਾ ਫਸਲ ਬਾੜੀ ਕਰਦਾ ਹੈਗਾ, ਫਸਲ ਤਿਆਰ ਕਰਦਾ ਹੈਗਾ ਤੇ ਉਸ ਨੂੰ ਫਸਲ ਤਿਆਰ ਕਰਨ ਤੋਂ ਮਗਰੋਂ ਉਹਨੂੰ ਜਿਹੜਾ ਮੰਡੀਆਂ ਦੇ ਵਿੱਚ ਉਸਦੀ ਮਿਹਨਤ ਦਾ ਵੀ ਮੁੱਲ ਨਹੀਂ ਮਿਲਦਾ। ਪਰ ਉਹੀ ਜਿਹੜੀਆਂ ਵਸਤਾਂ ਮੰਡੀਆਂ ਦੇ ਵਿੱਚ ਜਦੋਂ ਵਿਚਲਾ ਵਪਾਰੀ ਵਰਗ ਹੈਗਾ ਉਹ ਇਧਰੋਂ ਫੜਦਾ ਤੇ ਦੂਜੇ ਪਾਸੇ ਫੜਾਉਂਦਾ ਤੇ ਉਹਦੇ ਵਿੱਚ ਜਿਹੜਾ ਹੈਗਾ ਉਹ ਮੋਟੀ ਕਮਾਈ ਕਰਦਾ। ਇੱਥੇ ਸਰਕਾਰ ਦਾ ਫਰਜ਼ ਬਣਦਾ ਹੈਗਾ ਕਿ ਘੱਟੋ ਘੱਟ ਜਿਹੜੇ ਫਸਲਾਂ ਦੇ ਜਿਹੜੇ ਨਿਰਧਾਰਿਤ ਮੁੱਲ ਫਿਕਸ ਕੀਤੇ ਜਾਣ ਤੇ ਜਿਹੜੀ ਇਹ ਜਿਹੜੀ ਇਨ ਬਿਟਵੀਨ ਰੁੱਟ ਘਸੁੱਟ ਹੈਗੀ ਆ, ਜਿਹੜਾ ਮੀਡੀਏਟਰ ਹੈਗਾ, ਜਿਹੜਾ ਦਲਾਲ ਹੈਗਾ, ਕਮਿਸ਼ਨ ਏਜੰਟ ਹੈਗਾ, ਉਹਦੀ ਜਿਹੜੀ ਲੁੱਟ ਘਸੁੱਟ ਬੰਦ ਕੀਤੀ ਜਾਵੇ ਤੇ ਕੋਸ਼ਿਸ਼ ਕੀਤੀ ਜਾਵੇ ਕਿ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦੇ ਪ੍ਰੋਪਰ ਮੁੱਲ ਮਿਲ ਸਕਣ। ਸੋ ਇਹ ਤਾਂ ਬਣਦਾ ਸੀ ਸਾਡੀਆਂ ਸਰਕਾਰਾਂ ਦਾ ਫਰਜ਼। ਇਹਦੇ ਨਾਲ ਨਾਲ ਕੁਛ ਕੁ ਸਾਡੀਆਂ ਆਪਣੀਆਂ ਵੀ ਗਲਤੀਆਂ ਹੈਗੀਆਂ। ਉਹ ਗਲਤੀਆਂ ਜਿਵੇਂ ਆਪਾਂ ਪਹਿਲਾਂ ਉਸ ਚੀਜ਼ ਤੇ ਵਿਚਾਰ ਕੀਤੀ ਸੀਗੀ ਕਿ ਅਸੀਂ ਆਪਣੇ ਆਪ ਦੇ ਇੰਨੇ ਖਰਚੇ ਵਧਾ ਲਏ ਆ। ਹੁਣ ਆਪਾਂ ਪਿੰਡਾਂ ਦੇ ਵਿੱਚ ਆਮ ਦੇਖਦੇ ਹਾਂ ਕਿ ਹਰ ਇੱਕ ਜ਼ਿਮੀਂਦਾਰ ਦੀ ਕੋਸ਼ਿਸ਼ ਹੁੰਦੀ ਹੈਗੀ ਕਿ ਮੈਂ ਵਧੀਆ ਤੋਂ ਵਧੀਆ ਕੋਠੀ ਪਾਵਾਂ। ਕੋਠੀ ਦੇ ਨਾਲ ਨਾਲ ਘਰ ਦੇ ਅੰਦਰ ਲਗਜ਼ਰੀ ਫੈਸਿਲਿਟੀਜ਼, AC ਹੈ, ਕੂਲਰ ਹੈ, ਫਰਿੱਜ ਹੈ, TV ਹੈ, ਫਰਨੀਚਰ ਹੈ ਤੇ ਉਹਦੇ ਨਾਲ ਨਾਲ ਜਿਹੜੇ ਹੈਗੇ ਗੱਡੀਆਂ, ਮੋਟਰਸਾਈਕਲ ਹੈ, ਇਹਨਾਂ ਦੇ ਇਹ ਵੀ ਜ਼ਰੂਰੀ ਹੋ ਗਈਆਂ ਹੈਗੀਆਂ। ਤੇ ਉਸ ਤੋਂ ਮਗਰੋਂ ਅਸੀਂ ਫੰਕਸ਼ਨਾਂ ਤੇ ਵਿਆਹ ਸ਼ਾਦੀਆਂ ਤੇ ਇੰਨਾ ਜਿਹੜਾ ਬੇਲੋੜਾ ਖਰਚਾ ਕਰਦੇ ਹਾਂ। ਸੋ ਹੁੰਦਾ ਕੀ ਹੈ ਕਿ ਅਸੀਂ ਜ਼ਮੀਨਾਂ ਦੇ ਅਗੇਂਸਟ ਜਿਹੜੀਆਂ ਵੱਡੀਆਂ ਤੋਂ ਵੱਡੀਆਂ ਲਿਮਟਾਂ ਬਣਾਈ ਜਾਂਦੇ ਹਾਂ, ਇੰਨੀਆਂ ਵੱਡੀਆਂ ਲਿਮਟਾਂ ਬਣਾਈ ਜਾਂਦੇ ਹਾਂ ਕਿ ਉਹ ਜਿਹੜੇ ਕਰਜ਼ੇ ਹੈਗੇ ਉਸ ਤੋਂ ਮਗਰੋਂ ਸਾਡੇ ਤੋਂ ਚੁਕਾਏ ਨਹੀਂ ਜਾਂਦੇ। ਸੋ ਸਾਨੂੰ ਅਸੀਂ ਇੰਨੇ ਕੁ ਫਿਰ ਇਸ ਤੋਂ ਮਗਰੋਂ ਅਸੀਂ ਕੰਮ ਕਰਨੇ ਬੰਦ ਕਰਤੇ। ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਜਿੰਨੇ ਜ਼ਿਆਦਾਤਰ ਜਿਹੜੇ ਕਿਸਾਨਾਂ ਦੇ ਪੁੱਤ ਹੈਗੇ ਆ ਉਹ ਗੱਡੀਆਂ ਤੇ ਤੁਰੇ ਫਿਰਦੇ ਹੈਗੇ ਆ, ਤੁਰੇ ਫੇਰਿਆਂ ਤੇ ਜ਼ਿਆਦਾ ਰਹਿੰਦੇ ਹੈਗੇ ਆ। ਬਹੁਤ ਘੱਟ ਜਿਹੜੇ ਫਾਰਮਰ ਹੈ ਜਾਂ ਕਿਸਾਨ ਹੈਗੇ ਆ ਉਹਨਾਂ ਦੇ ਬੱਚੇ ਖੇਤੀ ਦਾ ਕੰਮ ਕਰਦੇ ਹੈਗੇ ਆ ਜਾਂ ਉਹ ਆਪ ਜਿਹੜਾ ਕਿਸਾਨ ਹੈਗਾ ਉਹ ਖੇਤੀ ਕਰਦਾ। ਸੋ ਜ਼ਿਆਦਾਤਰ ਜਿਹੜੇ ਅਸੀਂ ਅੱਗੇ ਲੇਬਰ ਤੇ ਡਿਪੈਂਡੈਂਟ ਹੋ ਗਏ ਹਾਂ, ਅਸੀਂ ਟਰੈਕਟਰ ਚਲਾਉਣ ਵਾਸਤੇ ਵੀ ਬੰਦੇ ਰੱਖੇ ਹੋਏ ਆ, ਖੇਤੀ ਕਰਨ ਵਾਸਤੇ ਬੰਦੇ ਰੱਖੇ ਹੋਏ ਆ, ਆਪ ਅਸੀਂ ਕੰਮ ਬੰਦ ਕਰਤਾ। ਇਹਨਾਂ ਕੰਟਰੀਆਂ ਦੇ ਵਿੱਚ ਅਸੀਂ ਜਦੋਂ ਦੇਖਦੇ ਹਾਂ ਚਾਹੇ ਜਿੱਡਾ ਵੱਡਾ ਮਰਜ਼ੀ ਫਾਰਮਰ ਹੋਵੇ ਉਹ ਵੀ ਲੇਬਰ ਦੇ ਨਾਲ ਉਵੇਂ ਕੰਮ ਕਰਦਾ। ਸੋ ਇਹੀ ਇੱਕ ਕਾਰਨ ਹੈਗਾ ਕਿ ਇੱਥੇ ਜਿਹੜੀ ਮਨੀ ਦੀ ਇੱਕ ਵੈਲਿਊ ਹੈ, ਇੱਥੇ ਜਿਹੜੇ ਤਰੱਕੀ ਕਰਨ ਦੇ ਮੇਨ ਇਹ ਰੀਜ਼ਨ ਹੈਗੇ ਆ ਕਿ ਇੱਥੇ ਕੋਈ ਵੀ ਵੱਡੇ ਤੋਂ ਵੱਡਾ ਬਿਜ਼ਨਸਮੈਨ ਹੈਗਾ ਜਾਂ ਫਾਰਮਰ ਹੈਗਾ ਉਹ ਵੀ ਉਸੇ ਤਰ੍ਹਾਂ ਕੰਮ ਕਰਦਾ ਜਿਸ ਤਰ੍ਹਾਂ ਜਿਹੜੀ ਉਹਦੀ ਲੇਬਰ ਕਰਦੀ ਹੈ, ਸਗੋਂ ਉਹਦੇ ਨਾਲੋਂ ਵੀ ਉਹ ਜ਼ਿਆਦਾ ਕੰਮ ਕਰਦਾ। ਸੋ ਅਸੀਂ ਉੱਧਰ ਕੰਮ ਛੱਡ ਤੇ ਖਰਚੇ ਅਸੀਂ ਵਧਾ ਲਏ, ਖਰਚੇ ਅਸੀਂ ਇੰਨੇ ਕੁ ਜ਼ਿਆਦਾ ਵਧਾ ਲਏ ਕਿ ਮੁੜ ਕੇ ਸਾਡੇ ਕੋਲੋਂ ਕੰਟਰੋਲ ਨਹੀਂ ਹੁੰਦੇ। ਸੋ ਇਹਦੇ ਨਾਲ ਨਾਲ ਮੈਂ ਇਹ ਨਹੀਂ ਕਹਿੰਦਾ ਕਿ ਇਕੱਲੇ ਅਸੀਂ ਹਾਂ, ਸਾਡਾ ਵੀ ਓਨਾ ਹੀ ਕਸੂਰ ਆ ਜਿੰਨਾ ਉਹਦੇ ਨਾਲ ਸਾਡੇ ਜਿਹੜੀਆਂ ਸਰਕਾਰਾਂ ਦਾ ਕਸੂਰ ਆ। ਸੋ ਜੋ ਮੈਂ ਤਾਂ ਇਹ ਕਹਿਣਾ ਕਿ ਸਾਨੂੰ ਜੋ ਅਸੀਂ ਕਰ ਸਕਦੇ ਹਾਂ ਉਹ ਸਾਨੂੰ ਜ਼ਰੂਰ ਕਰਨਾ ਚਾਹੀਦਾ ਕਿ ਅਸੀਂ ਜਿਹੜੇ ਆਪਣੇ ਖਰਚੇ ਘਟਾਈਏ, ਜਿੰਨੇ ਵੀ ਵੱਧ ਤੋਂ ਵੱਧ ਹੋ ਸਕਦਾ ਅਸੀਂ ਖਰਚੇ ਘਟਾਈਏ ਤੇ ਆਪ ਅਸੀਂ ਜਿਹੜੇ ਕੰਮ ਕਰਨੇ ਸ਼ੁਰੂ ਕਰੀਏ ਤਾਂ ਜੋ ਪਰਿਵਾਰਾਂ ਦੇ ਵਿੱਚੋਂ ਸਾਡਾ ਕੋਈ ਵੀ ਜਿਹੜਾ ਜੀ ਹੈਗਾ, ਕੋਈ ਪਰਿਵਾਰਕ ਮੈਂਬਰ ਹੈਗਾ ਉਹ ਜਿਹੜਾ ਇਹ ਰਸਤਾ ਅਖਤਿਆਰ ਨਾ ਕਰੇ ਆਤਮ ਹੋਤਿਆ ਵਾਲਾ। ਸੋ ਇਸ ਦੇ ਨਾਲ ਅਗਲੀ ਖਬਰ ਹੈਗੀ ਹੈ ਜੀ, ਸ਼੍ਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਨਾਮ ਵਿਸ਼ਵ ਦੇ ਪਹਿਲੇ 10 ਮਹਾਨ ਆਗੂਆਂ ਵਿੱਚ ਸ਼ਾਮਲ, BBC ਦੇ ਹਿਸਟਰੀ ਮੈਗਜ਼ੀਨ ਦੀ ਰਿਪੋਰਟ। ਸੋ ਬੜਾ ਫਖਰ ਮਹਿਸੂਸ ਹੋਇਆ ਹੁੰਦਾ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਿਸ਼ਵ ਦੇ 10 ਮਹਾਨ ਆਗੂਆਂ ਦੇ ਵਿੱਚ ਇਹਨਾਂ ਦਾ ਨਾਂ ਸ਼ਾਮਲ ਕੀਤਾ ਗਿਆ। ਬਾਕੀ ਜਿਹੜੇ ਕਹਿੰਦੇ ਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਦੌਰਾਨ ਜਿਹੜਾ ਖਾਲਸਾ ਰਾਜ ਸੀ ਉਹਨਾਂ ਨੇ ਉਹ ਸਥਾਪਿਤ ਕੀਤਾ ਸੀ, ਉਹਨਾਂ ਦੇ ਰਾਜ ਦੇ ਦੌਰਾਨ ਕਦੇ ਵੀ ਕਿਸੇ ਨੂੰ ਕੋਈ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ, ਸਾਰੇ ਧਰਮਾਂ ਦਾ ਪੂਰਨ ਜਿਹੜਾ ਸੀਗਾ ਸਤਿਕਾਰ ਹੁੰਦਾ ਸੀ, ਹਰ ਇੱਕ ਲੋੜਵੰਦ ਦੀ ਮਦਦ ਕੀਤੀ ਜਾਂਦੀ ਸੀ। ਜਦੋਂ ਇਹ ਮਹਾਰਾਜਾ ਰਣਜੀਤ ਸਿੰਘ ਨੂੰ ਮਹਾਰਾਜਾ ਬਣਾਇਆ ਉਦੋਂ ਜਿਹੜੇ ਛੋਟੇ ਛੋਟੇ ਰਾਜੇ ਸੀਗੇ ਉਹ ਆਪਸ ਦੇ ਵਿੱਚ ਲੜਦੇ ਝਗੜਦੇ ਰਹਿੰਦੇ ਸੀਗੇ। ਸੋ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨੂੰ ਲੜਾਈਆਂ ਕਰਕੇ ਜਾਂ ਕਿਸੇ ਵੀ ਤਰੀਕੇ ਦੇ ਨਾਲ ਆਪਦੇ ਨਾਲ ਉਹਨਾਂ ਨੂੰ ਰਲਾ ਲਿਆ। ਉਹ ਬੜਾ ਔਖਾ ਸਮਾਂ ਸੀਗਾ ਉਸ ਸਮੇਂ ਦੇ ਦੌਰਾਨ, ਕਹਿੰਦੇ ਆ ਵੀ ਪੰਜਾਬ ਨੂੰ ਸਾਰੇ ਪਾਸਿਓਂ ਘੇਰਿਆ ਗਿਆ ਵੀ ਸੀਗਾ। ਸੋ ਉਸ ਚੀਜ਼ ਦਾ ਵੀ ਜਿਹੜੀ ਸੀਗੀ ਵਿਉਂਤਬੰਦੀ ਕੀਤੀ ਕਿ ਦੁਸ਼ਮਣ ਤੋਂ ਕਿਹੜੇ ਤਰੀਕੇ ਨਾਲ ਬਚਿਆ ਜਾਵੇ ਤੇ ਇੱਕ ਇਹੋ ਜਿਹਾ ਸਾਫ਼ ਸੁਥਰਾ ਜਿਹੜਾ ਪ੍ਰਸ਼ਾਸਨ ਦਿੱਤਾ, ਰਾਜ ਦਿੱਤਾ ਖਾਲਸਾ ਰਾਜ ਦੇ ਦੌਰਾਨ ਕਿ ਹਰ ਇੱਕ ਲੋੜਵੰਦ ਗਰੀਬ ਦੀ ਜਿਹੜੀ ਹੈਗੀ ਆ ਮਦਦ ਕੀਤੀ ਜਾਂਦੀ ਸੀ, ਕੋਈ ਵੀ ਕਿਸੇ ਨੂੰ ਬਿਲਕੁਲ ਵੀ ਤੰਗ ਨਹੀਂ ਕੀਤਾ ਜਾਂਦਾ ਸੀਗਾ, ਸਾਰੇ ਧਰਮਾਂ ਨੂੰ ਪੂਰਨ ਤੌਰ ਤੇ ਸਤਿਕਾਰ ਦਿੱਤਾ ਜਾਂਦਾ ਸੀਗਾ। ਤੇ ਇਹਦੀ ਇਸ ਦੇ ਨਾਲ ਨਾਲ ਜਿਹੜਾ ਵਪਾਰ ਹੈਗਾ ਉਸ ਨੂੰ ਵੀ ਉੱਨਤ ਕਰਨ ਦੇ ਲਈ ਅਲੱਗ ਅਲੱਗ ਜਿਹੜੇ ਸੀਗੇ ਤਰੀਕੇ ਅਪਣਾਏ ਜਾਂਦੇ ਸੀਗੇ, ਜਿਹੜੀ ਫੌਜ ਸੀਗੀ ਉਹਦਾ ਜਿਹੜਾ ਆਧੁਨਿਕਕਰਨ ਕੀਤਾ ਜਾਂਦਾ ਸੀਗਾ ਕਿ ਟਾਈਮ ਟੂ ਟਾਈਮ ਉਸ ਨੂੰ ਜਿਹੜਾ ਹੈਗਾ ਮਾਡਰਨਾਈਜ਼ ਕੀਤਾ ਜਾਂਦਾ ਸੀਗਾ। ਤੇ ਉਸ ਸਮੇਂ ਦੇ ਦੌਰਾਨ ਜਿਹੜੀ ਆਪਾਂ ਗੱਲ ਕਰਦੇ ਹਾਂ ਤੇ ਅੰਗਰੇਜ਼ਾਂ ਨੇ ਕਹਿੰਦੇ ਤਕਰੀਬਨ ਸਾਰਾ ਇੰਡੀਆ ਫਤਿਹ ਕਰ ਲਿਆ ਸੀ, ਤੇ ਬਟ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਉਹਨਾਂ ਨੂੰ ਐਂਟਰ ਕਰਨ ਦੀ ਹਿੰਮਤ ਨਹੀਂ ਪਈ। ਸੋ ਜਿੰਨੀ ਦੇਰ ਮਹਾਰਾਜਾ ਰਣਜੀਤ ਸਿੰਘ ਰਿਹਾ ਤਾਂ ਅੰਗਰੇਜ਼ਾਂ ਦੇ ਇੱਕ ਫਰੈਂਡਲੀ ਜਿਹੜੇ ਸੀਗੇ ਸੰਬੰਧ ਸੀਗੇ ਜਾਂ ਫਰੈਂਡਲੀ ਇੱਕ ਰਿਸ਼ਤਾ ਰਿਹਾ। ਸੋ ਅੰਗਰੇਜ਼ਾਂ ਨੇ ਸਾਰਾ ਭਾਰਤ ਫਤਿਹ ਕਰਨ ਤੋਂ ਮਗਰੋਂ ਹਿੰਮਤ ਨਹੀਂ ਕੀਤੀ ਖਾਲਸਾ ਰਾਜ ਤੇ ਚੜ੍ਹਾਈ ਕਰਨ ਦੀ। ਸੋ ਬੜਾ ਹੀ ਵਧੀਆ ਰਾਜ ਸੀ। ਸੋ ਅੱਜ ਵੀ ਅਸੀਂ ਉਸੇ ਰਾਜ ਦੀ ਕਾਮਨਾ ਕਰਦੇ ਹਾਂ ਕਿ ਉਹੋ ਜਿਹਾ ਜਿਹੜਾ ਸਾਫ਼ ਸੁਥਰਾ ਰਾਜ ਹੋਵੇ, ਜਿਸ ਰਾਜ ਦੇ ਵਿੱਚ ਸਾਰਿਆਂ ਨੂੰ ਇੱਕ ਬਰਾਬਰ ਨਿਆਂ ਮਿਲੇ, ਸਾਰਿਆਂ ਨੂੰ ਵਧੀਆ ਤਰੀਕੇ ਨਾਲ ਰਹਿਣ ਦਾ ਮੌਕਾ ਮਿਲੇ, ਇੱਕ ਸਾਫ਼ ਸੁਥਰੀ ਜਿਹੜੀ ਹੈਗੀ ਹੈ ਜ਼ਿੰਦਗੀ, ਇੱਕ ਖੂਬਸੂਰਤ ਜ਼ਿੰਦਗੀ ਜਿਉਣ ਦਾ ਮੌਕਾ ਮਿਲੇ, ਇਹੋ ਜਿਹੇ ਰਾਜ ਹੋਣੇ ਚਾਹੀਦੇ ਹੈ। ਤੇ ਇਹ ਜਿਹੜਾ ਰਾਜ ਸੀਗਾ ਵਿਸ਼ਵ ਦੇ ਜਿਹੜੇ ਪਹਿਲੇ 10 ਮਹਾਨ ਆਗੂਆਂ ਦੇ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਨਾਂ ਹੈਗਾ ਉਹ ਦਾਖਲ ਕੀਤਾ ਗਿਆ। ਸੋ ਮੈਂ ਸਾਰੀ ਜਿਹੜੀ ਹੈਗੀ ਹੈ ਸਾਡੀ ਕੌਮ ਨੂੰ, ਸਿੱਖ ਕੌਮ ਨੂੰ ਇਸ ਦੀ ਵਧਾਈ ਦਿੰਦਾ ਹੈਗਾ, ਵਧਾਈ ਦੇ ਪਾਤਰ ਹੈ। ਇਸ ਦੇ ਨਾਲ ਜਿਹੜਾ ਸਾਡਾ ਸਿਰ ਉੱਚਾ ਹੁੰਦਾ ਹੈਗਾ। ਸੋ ਖਬਰਾਂ ਦੇ ਨਾਲ ਨਾਲ ਜਿਹੜਾ ਸੀਗੀ ਆਪਣੀਆਂ ਗੱਲਾਂ ਬਾਤਾਂ ਦਾ ਵੀ ਜਿਹੜਾ ਸਿਲਸਿਲਾ ਇਸੇ ਤਰ੍ਹਾਂ ਆਪਣਾ ਚੱਲਦਾ ਰਿਹਾ ਹੈਗਾ। ਸੋ ਅਗਲਾ ਗੀਤ ਆਪਾਂ ਨਿਰਮਲ ਸਿੱਧੂ ਦੀ ਆਵਾਜ਼ ਦੇ ਵਿੱਚ ਸਰੋਤਿਆਂ ਦੇ ਰੂਬਰੂ ਲੈ ਕੇ ਆ ਰਹੇ ਹਾਂ। ਪੰਜਾਬ ਗੀਤ ਸੰਗੀਤ ਵੀ ਜਿਹੜਾ ਕਹਿੰਦੇ ਹੈਗੇ ਆ, ਇਹ ਵੀ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਕਿ ਸਾਡੇ ਸਰੋਤਿਆਂ ਨੂੰ ਗੱਲਾਂ ਬਾਤਾਂ ਦੇ ਨਾਲ ਨਾਲ ਜਿਹੜੀ ਹੈਗੀ ਇਹਨਾਂ ਦੀ ਵੀ ਉਡੀਕ ਰਹਿੰਦੀ ਹੈ। ਸੋ ਆਓ ਸੁਣਦੇ ਹਾਂ ਨਿਰਮਲ ਸਿੱਧੂ ਦੀ ਆਵਾਜ਼ ਦੇ ਵਿੱਚ ਗੀਤ। ਬਹੁਤ ਹੀ ਖੂਬਸੂਰਤ ਗੀਤ ਸੁਣਿਆ ਨਿਰਮਲ ਸਿੱਧੂ ਦੀ ਆਵਾਜ਼ ਦੇ ਵਿੱਚ। ਸੋ ਅੱਜ ਦੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਗੱਲਾਂ ਬਾਤਾਂ ਗੀਤ ਸੰਗੀਤ ਦੇ ਨਾਲ ਤੁਹਾਡੇ ਕੋਲ ਸਾਰੇ ਹੀ ਦਰਸ਼ਕਾਂ ਦੇ ਕੋਲ ਹਾਜ਼ਰੀ ਲਵਾਈ। ਸੋ ਇਸ ਗੀਤ ਦੇ ਵਿੱਚ ਨਿਰਮਲ ਸਿੱਧੂ ਨੇ ਬਹੁਤ ਹੀ ਖੂਬਸੂਰਤ ਜੋ ਸਾਡਾ ਪੁਰਾਣਾ ਪੰਜਾਬ ਸੀ ਉਹਦੀ ਤਸਵੀਰ ਨੂੰ ਪੇਸ਼ ਕੀਤਾ। ਸੋ ਆਓ ਅਸੀਂ ਰਲ ਮਿਲ ਕੇ ਉਸ ਦੁਆਰਾ ਜਿਹੜਾ ਸਾਡਾ ਪੁਰਾਣਾ ਪੰਜਾਬ ਸੀ ਉਸ ਨੂੰ ਦੁਬਾਰਾ ਅਸੀਂ ਰਲ ਮਿਲ ਕੇ ਲੈ ਕੇ ਆਈਏ, ਉਸ ਖੂਬਸੂਰਤ ਪੰਜਾਬ ਨੂੰ ਲੈ ਕੇ ਆਈਏ ਜੋ ਸਾਡੀਆਂ ਜਿੰਨੀਆਂ ਵੀ ਇਹ ਨਾਮਰਾਦ ਬਿਮਾਰੀਆਂ ਹੈਗੀਆਂ ਜਿਹੜੀਆਂ ਜਿਨ੍ਹਾਂ ਦੇ ਵਿੱਚ ਅੱਜ ਇਹ ਪੰਜਾਬ ਜਕੜਿਆ ਹੋਇਆ ਹੈਗਾ ਉਹਨਾਂ ਤੋਂ ਇਸ ਪੰਜਾਬ ਨੂੰ ਅਸੀਂ ਨਜ਼ਾਤ ਦਵਾਈਏ। ਸੋ ਇਹ ਸਾਰੇ ਪ੍ਰੋਗਰਾਮ ਦੇ ਵਿੱਚ ਟੈਕਨੀਕਲ ਸਪੋਰਟ ਦਿੱਤੀ ਮੇਰੇ ਛੋਟੇ ਵੀਰ ਸਰਬਜੀਤ ਨੇ ਪਟਿਆਲਾ ਸਟੂਡੀਓ ਤੋਂ। ਸੋ ਹੁਣ ਸਾਡੇ ਦਰਸ਼ਕਾਂ ਦੇ ਰੂਬਰੂ ਇੰਨਾ ਹੀ ਤੇ ਅਗਲੇ ਸੋਮਵਾਰ ਦਰਸ਼ਕਾਂ ਨੂੰ ਅਸੀਂ ਦੁਬਾਰਾ ਮਿਲਾਂਗੇ ਲਹਿਰਾਂ ਪ੍ਰੋਗਰਾਮ ਦੇ ਵਿੱਚ। ਸੋ ਇਜਾਜ਼ਤ ਮੰਗਦਾ ਜੀ ਤੁਹਾਡੇ ਸਾਰੇ ਹੀ ਦਰਸ਼ਕਾਂ ਤੋਂ। ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈ ਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।